श्री नानक पद पंकज वंदन पद पंकज वंदन स्मरायंगद दुख निकंदन अमृतदास गुर हृदय त्यावो गुर विघ्न के नाशक हर गोविंद शुभ सुमत पर काशक श्री हर राय नमो कर जोरी नमो कर जोरी हर कृष्ण मनाए वो सामंदी नूर अरसो कुरसो जटी खुद डिठे सचे पातशाह मग जन्म जन्म दी कटी खुद डिठे सचे पातशाह मग जन्म जन्म दी कटी सतनाम श्री वाहिगुरु साहिब जी तेम बुढ़ा साहिब ब्रह्म ज्ञानी सिखी के आधार गुण खानी तिनको सुजास कालो कहिए जीवन मुक्त अवस्था लहिए तेम बुढ़ा साहिब ब्रह्म ज्ञानी
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जीओ आओ सरबत संगतां जो भी माई भाई गुरु नानक दे दरबार दे अंदर सतगुरां दी सतसंगत दे विच शोभत हो साध संगत स्थान जगमग नूर है लख लख शशि अरपान किरण ठरूर है तन तन सत संगत जित हर रस पाया मिल जन नानक नाम प्रकाश। गुरु नानक दे ग्यारहवें स्वरूप श्री गुरु ग्रंथ साहिब जी महाराज जिन्हां नूं निरंकार स्वरूप कहो वह वह बाणी निरंकार है निरंकार स्वरूप भी जिन्हां नूं निरंकार दा साकार रूप कहो गुरु स्वरूप दे अंदर भी बाणी गुरु गुरु है बाणी विच बाणी अमृत सारे नाम स्वरूप कहो प्रेम स्वरूप कहो ते सतगुरु महाराज साहिब सचे पातशाह श्री गुरु ग्रंथ साहिब नूं नमस्कार करके ਸੰਗਤ ਦੇ ਅੰਦਰ ਸਵਾਇਮਾਨ ਹੋਏ ਹੋ। ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਕੀਰਤਨ ਸਰਵਣ ਕੀਤਾ ਹੈ, ਜੋ ਅਸਥਾਨ ਤੇ ਲੜੀਵਾਰ ਕਥਾ ਚੱਲ ਰਹੀ ਹੈ, ਉਸ ਕਥਾ ਦਾ ਆਨੰਦ ਲੈਣ ਵਾਸਤੇ ਆਪਣੇ ਗੁਰੂ ਸਾਹਿਬਾਨਾਂ ਦੇ ਜੀਵਨ ਕੌਤਕ ਕਿਹੜੇ ਜਾਮੇ ਵਿੱਚ ਕਿਹੜੇ ਕਿਹੜੇ ਚੋਜ ਕੀਤੇ, ਕਿਹੜੇ ਕਰਤੱਵ ਕੀਤੇ, ਸਾਰੇ ਤਾਂ ਕੋਈ ਵੀ ਨਹੀਂ ਲਿਖ ਸਕਦਾ, ਪਰ ਜੋ ਕੁਛ ਲਿਖਣ ਪੜ੍ਹਨ ਦੇ ਵਿੱਚ ਆਏ ਨੇ ਉਹਨਾਂ ਨੂੰ ਸਿਮਰਤੀ ਵਿੱਚ ਲਿਆ ਕੇ ਆਪਣੇ ਸਵਾਸ ਸਫਲੇ ਕਰਨ। ਜੋ ਗੁਰਬਾਣੀ ਦੀ ਕਥਾ ਹੈ, ਇਹ ਨਿਰਾਕਾਰ ਬ੍ਰਹਮ ਦੀ ਉਪਾਸਨਾ, ਨਿਰੰਕਾਰ ਦਾ ਚਿੰਤਨ ਹੈ। ਜੋ ਇਤਿਹਾਸ ਦੀ ਕਥਾ ਹੈ, ਇਹ ਸਰਗੁਣ ਦੀ ਉਪਾਸਨਾ। ਇਹ ਦੋਨੇ ਉਪਾਸਨਾ ਨੂੰ ਭਾਵੇਂ ਨਿਰਗੁਣ ਦੀ ਹੈ ਭਾਵੇਂ ਸਰਗੁਣ, ਇੱਕ ਭਗਤੀ ਦਾ ਅੰਗ ਹੈ। ਗੁਰੂ ਸਾਹਿਬਾਨਾਂ ਨੇ ਸਾਨੂੰ ਕਥਾ ਰੂਪ ਦੇ ਅੰਦਰ ਇੱਕ ਭਗਤੀ ਕਰਨ ਦਾ ਢੰਗ ਤਰੀਕਾ ਦੱਸਿਆ। ਕੀਰਤਨ ਵੀ ਭਗਤੀ ਹੈ, ਕਥਾ ਵੀ ਭਗਤੀ। ਇਸ ਕਰਕੇ ਪਾਠ ਔਰ ਕੀਰਤਨ ਲਾਭ ਬੇਅੰਤ ਹੈ, ਪਰ ਉਹਦੇ ਵਿੱਚ ਕੀਰਤਨ ਦੇ ਵਿੱਚ ਗੁਰਬਾਣੀ ਦੇ ਪਾਠ ਕਰਨ ਵਿੱਚ ਗਿਆਨ ਵਿੱਚ ਵਾਧਾ ਨਹੀਂ ਹੁੰਦਾ, ਵਿਚਾਰਾਂ ਵਿੱਚ ਉਹ ਪ੍ਰਬਲਤਾ ਨਹੀਂ ਆਉਂਦੀ ਜਿਹੜੀ ਆਉਣੀ ਚਾਹੀਦੀ ਹੈ। ਪ੍ਰੇਮ ਪੈਦਾ ਹੁੰਦਾ, ਪੁੰਨ ਪੈਦਾ ਹੁੰਦੇ ਨੇ। ਕਥਾ ਜਿਹੜੀ ਹੈ, ਇਹ ਜਿੱਥੇ ਪੁੰਨ ਪੈਦਾ ਵੀ ਕਰਦੀ ਹੈ, ਪ੍ਰੇਮ ਪੈਦਾ ਵੀ ਕਰਦੀ ਹੈ, ਉੱਥੇ ਹਿਰਦੇ ਦੇ ਵਿੱਚ ਗਿਆਨ ਪੈਦਾ ਕਰਦਾ। ਸੋ ਇਸ ਕਰਕੇ ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ। ਪਿੱਛੇ ਆਪ ਜੀ ਨੇ ਸਰਵਣ ਕੀਤਾ ਕਿ ਭਾਈ ਸੰਤੋਖ ਸਿੰਘ ਸਾਹਿਬ ਨੂੰ ਤੇ ਸਰੋਤਿਆਂ ਨੇ ਕਿਹਾ ਕਿ ਭਾਈ ਸਾਹਿਬ ਜੀ ਰਾਮ ਕੌਰ ਜੀ ਦੀ ਕਥਾ ਸਰਵਣ ਕਰਾਓ, ਕਿਸ ਵੰਸ਼ ਵਿੱਚ ਉਹਨਾਂ ਦਾ ਜਨਮ ਹੋਇਆ, ਰਾਮ ਕੌਰ ਤੋਂ ਗੁਰਬਖਸ਼ ਸਿੰਘ ਕਿਵੇਂ ਬਣ ਗਏ, ਇਹ ਨਾਮ ਕਿਵੇਂ ਮਿਲਿਆ, ਔਰ ਉਹਨਾਂ ਦੀ ਅਵਸਥਾ ਕਿਹੋ ਜਿਹੀ ਸੀ, ਤੇ ਉਹਨਾਂ ਦੀ ਕਰਨੀ ਕਮਾਈ ਦੇ ਆਧਾਰ ਤੇ ਪੰਥ ਖਾਲਸੇ ਵਿੱਚ ਜੋ ਉਹਨਾਂ ਦਾ ਨਾਂ ਹੈ, ਕੋਈ ਛੋਟੀ ਜਿਹੀ ਹਸਤੀ ਤਾਂ ਹੈ ਨਹੀਂ ਸੀ ਜਿਹਨਾਂ ਦੇ ਮੁਬਾਰਕ ਹੱਥਾਂ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰਤਾ ਗੱਦੀ ਦਾ ਤਿਲਕ ਪ੍ਰਾਪਤ ਹੋਇਆ। ਵੀ ਭਾਈ ਸਾਹਿਬ ਦੀ ਕਥਾ ਜਿਹੜੀ ਆ ਉਹ ਸਰਵਣ ਕਰੋ। ਭਾਈ ਸੰਤੋਖ ਸਿੰਘ ਸਾਹਿਬ ਨੇ ਛੰਦਾਬੰਦੀ ਦੇ ਅੰਦਰ, ਕਵੀ ਲੋਕ ਜਾਣਦੇ ਨੇ ਕਾਵਿ ਦੇ ਨਿਯਮਨ, ਉਹਨਾਂ ਨਿਯਮਾਂ ਦੇ ਅੰਦਰ ਭਾਈ ਸੰਤੋਖ ਸਿੰਘ ਸਾਹਿਬ ਦੀ ਕਾਵਿ ਰਚਨਾ, ਤੇ ਜਿਹਨਾਂ ਨੇ ਨੌ ਰਸ ਇਹਦੇ ਚ ਭਰਪੂਰ, ਨੌ ਰਸਾਂ ਵਿੱਚ ਕਾਵਿ ਰਚਨਾ। ਛੰਦਾਬੰਦੀ ਦੇ ਤੇ ਹਰ ਛੰਦ ਦੀ ਗਿਣ ਗਿਣ ਕੇ ਮਾਤਰਾ ਜਿਹੜੀ ਹੈ ਉਹ ਭਾਈ ਸਾਹਿਬ ਨੇ ਲਾਈ ਹੋਈ, ਦੋਹਰਾ 24 ਮਾਤਰਾ ਦਾ ਹੈ, ਚੌਪਈ ਕਿੰਨੀ ਮਾਤਰਾ ਦੀ ਹੈ, ਕਵਿਤ ਸਬੀ ਕਿੰਨੀ ਮਾਤਰਾ ਦੇ ਨੇ, ਅੜਿੱਲ ਛੰਦ। ਇਸ ਕਰਕੇ ਪੰਥ ਨੇ ਭਾਈ ਸਾਹਿਬ ਨੂੰ ਕਵੀ ਚੂੜਾਮਣ ਦਾ ਖਿਤਾਬ ਦਿੱਤਾ। ਅਕਾਲ ਤਖ਼ਤ ਤੇ ਜੋ ਸਨਮਾਨ ਕਵੀਆਂ ਦੇ ਵਿੱਚੋਂ ਭਾਈ ਸੰਤੋਖ ਸਿੰਘ ਨੂੰ ਮਿਲਿਆ, ਉਹ ਅੱਜ ਤੱਕ ਹੋਰ ਕਿਸੇ ਨੂੰ ਨਹੀਂ ਮਿਲਿਆ। ਤੇ ਭਾਈ ਸਾਹਿਬ ਜੀ ਨੇ ਜਿਸ ਪ੍ਰਕਾਰ ਇਹ ਮੁੱਢ ਲਿਆ ਬਾਬਾ ਬੁੱਢਾ ਸਾਹਿਬ ਜੀ ਤੋਂ, ਤੇ ਉਹਦੇ ਚ ਪ੍ਰਮਾਣ ਦਿੱਤੇ ਗਏ ਗੁਰਸਿੱਖਾਂ ਦੇ ਵਿੱਚ। ਜੇ ਦੇਖਿਆ ਜਾਵੇ ਤੇ ਸਿੱਖੀ ਦੀ ਅਵਧ ਸਿੱਖ ਹੈ, ਹੱਦ ਜਿਹੜੀ ਹੈ, ਤੇ ਸਿੱਖਾਂ ਦੇ ਚ ਬਾਬਾ ਬੁੱਢਾ ਸਾਹਿਬ ਜੀ ਉਹ ਸਿੱਖੀ ਦੀ ਅਵਧੀ, ਸਿੱਖੀ ਦੀ ਹੱਦ ਹੈ ਕਿ ਇਸ ਤੋਂ ਉੱਪਰ ਕੁਛ ਨਹੀਂ। ਜਿਵੇਂ ਆਮ ਇੱਕ ਕਹਾਵਤ ਹੈ ਕਹਿੰਦੇ ਵੀ ਮੱਕੇ ਤੇ ਉਪਰੇ ਉਜਾੜ ਹੀ ਹੈ ਵੀ ਮੱਕੇ ਤੇ ਉਪਰੇ ਇਸਲਾਮ ਦੇ ਲੋਕ ਕਹਿੰਦੇ ਆ ਵੀ ਕੁਛ ਨਹੀਂ ਹੈ, ਮੱਕੇ ਪਹੁੰਚ ਗਏ ਉਸ ਤੇ ਉਪਰੇ ਤਾਂ ਉਜਾੜ ਹੀ ਹੈ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਵਰਗਾ ਸਿੱਖ ਮਿਸਾਲ ਨਹੀਂ ਦਿੱਤੀ ਜਾ ਸਕਦੀ, ਤੇ ਫਿਰ ਪ੍ਰਮਾਣ ਦਿੱਤੇ ਅਵਧੀਆਂ ਗਿਣੀਆਂ ਗਈਆਂ ਕਿ ਜਲ ਦੀ ਅਵਧੀ ਗਿਣਨੀ ਹੈ ਤਾਂ ਸਮੁੰਦਰ, ਸਮੁੰਦਰ ਤੋਂ ਪਰੇ ਪਾਣੀ ਬਹੁਲ ਤਾਂ ਉਹ ਹੱਦ ਹੀ ਹੈ ਬਸ, ਇਸ ਤੋਂ ਪਰੇ ਨਦੀਆਂ ਨਾਲੇ ਜਿਹੜੇ ਨੇ ਉਹ ਸੁੱਕ ਸਕਦੇ ਨੇ ਮੁੱਕ ਸਕਦੇ। ਜਲ ਦੀ ਅਵਧੀ ਹੈ ਤਾਂ ਉਹ ਸਮੁੰਦਰ ਹੈ, ਜੇ ਅਗਨੀ ਦੀ ਅਵਧੀ ਦੇਖਣੀ ਹੈ ਤਾਂ ਸੂਰਜ ਹੈ, ਇਸ ਤੋਂ ਪਰੇ ਕੋਈ ਵੀ ਅੱਗ ਦੇ ਨਿੱਕੇ ਨਿੱਕੇ ਕੋਲੇ ਵੱਡੇ ਵੱਡੇ ਭਾਂਬੜ ਬੁੱਝ ਜਾਣਗੇ ਪਰ ਸੂਰਜ ਨਹੀਂ ਕਦੇ ਵੀ ਬੁੱਝਦਾ। ਤੇ ਜੇ ਰਾਜੇ ਜਿਹੜੇ ਦੂਸਰੇ ਰਾਜਾਂ ਨੂੰ ਪ੍ਰਾਪਤ ਕਰਕੇ ਜਿੱਤ ਕੇ ਬੜੇ ਬੜੇ ਸਮਰਾਟ ਬਣੇ ਨੇ, ਉਹਨਾਂ ਦੇ ਵਿੱਚ ਜਿਹੜਾ ਇੰਦਰ ਹੈ ਉਹ ਰਾਜਿਆਂ ਦੀ ਅਵਧੀ ਹੈ, ਇਸ ਤੋਂ ਪਰੇ ਹੋਰ ਕੋਈ ਵੱਡਾ ਰਾਜਾ ਨਹੀਂ, ਇਹ ਪ੍ਰਮਾਣ ਦੇ ਰਹੇ। ਜੇ ਸ਼ਿਵਾਂ ਦੇਖਣੀਆਂ ਤਾਂ ਧਰਤੀ ਜਿਹੜੀ ਹੈ ਇਹ ਸ਼ਿਵਾਂ ਦੀ ਅਵਧੀ ਹੈ, ਤੇ ਜਿਹੜੀ ਵਾਯੂ ਹੈ ਇਹਦਾ ਵੇਗ ਜਿਹੜੀ ਨੇਰੀ ਹੈ ਇਹ ਇਸ ਦੀ ਅਵਧੀ ਹੈ। ਸਹਿਨਸ਼ੀਲਤਾ ਦੇ ਵਿੱਚ, ਸੁੰਦਰਤਾ ਦੇ ਵਿੱਚ ਤੇ ਸੂਰਬੀਰਤਾ ਦੇ ਵਿੱਚ, ਇਹ ਤਿੰਨੇ ਗੁਣ ਇਕੱਠੇ ਜਿਹੜੇ ਨੇ ਉਹ ਭਗਵਾਨ ਵਿਸ਼ਨੂੰ ਦੇ ਵਿੱਚ ਨੇ, ਉਹ ਇਸ ਦੀ ਅਵਧੀ ਹੈ। ਜਾਣੀ ਖਿਮਨਾ ਦੀ ਅਵਧੀ ਹੈ, ਲੱਤਾਂ ਖਾ ਕੇ ਵੀ ਜ਼ੋਰ ਦੀ ਲੱਤ ਮਾਰੀ ਹੈ ਤੇ ਉਹਨੂੰ ਸਹਿਨ ਕੀਤਾ ਭਿਰਗੂ ਨੇ ਲੱਤ ਮਾਰੀ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕਾਜੀ ਨੇ ਲੱਤ ਮਾਰੀ ਸੀ, ਜੀਵਨ ਕਾਜੀ ਨੇ, ਤੇ ਮਹਾਰਾਜ ਸਾਹਿਬ ਨੇ ਕੋਈ ਗੁੱਸਾ ਨਹੀਂ ਕੀਤਾ। ਇਹ ਖੇਵਾਂ ਦੀ ਅਵਧੀ, ਸੁੰਦਰਤਾ ਭਗਵਾਨ ਵਿਸ਼ਨੂੰ ਵਰਗੀ ਕਿਸੇ ਚ ਨਹੀਂ ਹੈ ਤੇ ਸੂਰਬੀਰਤਾ ਕਿਸੇ ਚ, ਇਹ ਅਵਧੀ ਹੈ। ਤੇ ਪ੍ਰਕਾਸ਼ ਔਰ ਮਿਠਾਸ, ਮਿੱਠਾ ਪ੍ਰਕਾਸ਼, ਇਹ ਚੰਦਰਮਾ ਇਹਦੀ ਅਵਧੀ ਹੈ, ਚੰਦਰਮਾ ਤੋਂ ਵੱਡਾ ਹੋਰ ਕੋਈ ਠੰਡ ਦੇਣ ਵਾਲਾ ਪ੍ਰਕਾਸ਼ ਨਹੀਂ ਹੈ, ਪ੍ਰਕਾਸ਼ ਵੀ ਹੈ ਤੇ ਮਿੱਠਾ ਵੀ, ਰਸ ਹੈ ਉਹਦੇ ਵਿੱਚ। ਤੇ ਜੇ ਕਿਲਿਆਂ ਦੀ ਅਵਧੀ ਦੇਖਣੀ ਹੈ ਤਾਂ ਲੰਕਾ ਵਰਗਾ ਕਿਲਾ ਕੋਈ ਨਹੀਂ, ਸੋਨੇ ਦਾ ਸੀ। ਜੇ ਨਾਗਾਂ ਦੀ ਅਵਧੀ ਦੇਖਣੀ ਹੈ ਤਾਂ ਬਾਸ਼ਕ ਨਾਗ, ਜੇ ਸੱਪਾਂ ਦੀ ਅਵਧੀ ਦੇਖਣੀ ਹੈ ਤਾਂ ਸ਼ੇਸ਼ ਨਾਗ। ਤੇ ਇਸ ਤਰ੍ਹਾਂ ਇਹ ਸਾਰੇ ਪ੍ਰਮਾਣ ਦੇਖੇ। ਜੇ ਲਿਖਾਰੀਆਂ ਦੀ ਅਵਧੀ ਦੇਖਣੀ ਹੈ ਤਾਂ ਗਣੇਸ਼ ਵਰਗਾ ਕੋਈ ਲਿਖਾਰੀ ਨਹੀਂ। ਯੋਗੀਆਂ ਦੀ ਅਵਧੀ ਦੇਖਣੀ ਹੈ ਤਾਂ ਸ਼ਿਵਜੀ ਸਾਰਿਆਂ ਤੋਂ ਵੱਡਾ ਯੋਗੀ ਹੈ, ਇਹ ਤੋਂ ਵੱਡਾ ਯੋਗੀ ਕੋਈ ਨਹੀਂ। ਜੇ ਸੈਨਾਪਤੀਆਂ ਦੀ ਅਵਧੀ ਦੇਖਣੀ ਹੈ ਤਾਂ ਸਵਾਮੀ ਕਾਰਕੇ ਸ਼ਿਵਜੀ ਦੇ ਪੁੱਤਰ ਵਰਗਾ ਕੋਈ ਸੈਨਾਪਤੀ ਨਹੀਂ। ਜੇ ਰਚਨਾ ਰਚਨ ਵਾਲਾ ਉਹਦੀ ਅਵਧੀ ਦੇਖਣੀ ਹੈ ਤਾਂ ਬ੍ਰਹਮਾ ਵਰਗਾ ਕੋਈ ਰਚਨਾ ਕਰਨ ਵਾਲਾ ਨਹੀਂ। ਤੇ ਇਹ ਸਾਰੀਆਂ ਗੱਲਾਂ ਕਹਿ ਕੇ ਹੁਣ ਭਾਈ ਸਾਹਿਬ ਜੀ ਨੇ ਇਹ ਜਿਹੜੇ 5-7 ਪ੍ਰਮਾਣ ਦਿੱਤੇ ਨੇ, ਉਹ ਕਹਿੰਦੇ ਜਿਵੇਂ ਇਹ ਗੱਲਾਂ ਮੈਂ ਉੱਪਰ ਕਹੀਆਂ ਨੇ ਇਹ ਪ੍ਰਮਾਣ ਦਿੱਤੇ ਹੈ, ਇਸੇ ਤਰ੍ਹਾਂ ਪਹਿਲਾਂ ਬਾਬਾ ਬੁੱਢਾ ਸਾਹਿਬ ਨੂੰ ਸਮਝ ਲਓ ਵੀ ਉਹ ਕੀ। ਇੱਥੋਂ ਇੱਕ ਕਥਾ ਆਰੰਭ ਹੁੰਦੀ ਹੈ, ਸੁਣਨਾ ਕਰੋ ਜੀ।
ਸ੍ਰੀ ਵਾਹਿਗੁਰੂ ਜੀ, ਤਿਮ ਬੁੱਢਾ ਸਾਹਿਬ ਬ੍ਰਹਮ ਗਿਆਨੀ।
ਤਿਮ ਦਾ ਭਾਵ ਹੈ ਜਿਵੇਂ ਉਪਰੋਕਤ ਜਿਹੜੀਆਂ ਵਿਚਾਰਾਂ ਆਈਆਂ, ਜਿਵੇਂ ਇਹ ਪ੍ਰਮਾਣ ਦਿੱਤੇ ਗਏ। ਤੇ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਉਹ ਐਡੇ ਵੱਡੇ ਬ੍ਰਹਮ ਗਿਆਨੀ ਨੇ, ਇਹ ਸਿੱਖੀ ਦੀ ਅਵਧੀ ਹੈ, ਇਸ ਤੋਂ ਪਰੇ ਕੋਈ ਪ੍ਰਮਾਣ ਦੇਣ ਵਾਸਤੇ ਲੱਭਦੀ ਨਹੀਂ। ਤੇ ਜਿਨ੍ਹਾਂ ਦੇ ਅੱਗੇ ਸਾਡੇ ਗੁਰੂ ਸਾਹਿਬਾਨ ਵੀ ਝੁਕਦੇ ਰਹੇ ਇਹ ਸਮਝ ਕੇ ਗੁਰੂ ਨਾਨਕ ਦੇ ਨਿਵਾਜੇ ਹੋਏ, ਗੁਰਤਾਗਤੀ ਦੇ ਮਾਲਕ ਜਿਹੜੇ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਪਰਮੇਸ਼ਰ ਸਰੂਪ ਜਾਣ ਕੇ ਨਿਭਦੇ, ਉਹ ਉਹਨਾਂ ਨੂੰ ਨਿਭਦੇ।
ਤਿਮ ਬੁੱਢਾ ਸਾਹਿਬ ਬ੍ਰਹਮ ਗਿਆਨੀ। ਅਪਰੋਕਸ਼ ਬ੍ਰਹਮ ਗਿਆਨ ਤੇ ਪਰੋਕਸ਼ ਬ੍ਰਹਮ ਗਿਆਨ ਦੋ ਤਰ੍ਹਾਂ ਦਾ ਹੈ, ਕਿਉਂਕਿ ਅਗਿਆਨ ਦੀਆਂ ਦੋ ਸ਼ਕਤੀਆਂ ਮੰਨੀਆਂ, ਜਿਸ ਕਰਕੇ ਬ੍ਰਹਮ ਗਿਆਨ ਵੀ ਦੋ ਕਰਮ ਦਾ ਵੀ ਹੈ। ਤੇ ਅਗਿਆਨ ਦੀਆਂ ਜਿਹੜੀਆਂ ਅਪਾਨਾ ਪਾਤ ਸ਼ਕਤੀ ਹੈ ਇੱਕ, ਤੇ ਪਰਮੇਸ਼ੁਰ ਭਾਨ ਨਹੀਂ ਹੋ ਰਿਹਾ, ਦਿਸ ਨਹੀਂ ਰਿਹਾ, ਮਹਿਸੂਸ ਨਹੀਂ ਹੋਇਆ ਤੇਰਾ, ਇੱਕ ਅਸਤਵਾ ਪਾਤਕ ਸ਼ਕਤੀ ਹੈ। ਅਗਿਆਨ ਦੇ ਦੋ ਵੱਡੇ ਹਥਿਆਰ, ਅਸਤਵਾ ਪਾਤ ਸ਼ਕਤੀ ਹੈ ਜਿਹੜੀ ਅੰਦਰ ਬੰਦੇ ਨੂੰ ਜਣਾ ਦਿੰਦੀ ਹੈ ਕਿ ਰੱਬ ਹੈ ਨਹੀਂ, ਜੋ ਕੁਛ ਹੈ ਸਭ ਕੁਛ ਬੰਦਾ ਹੀ। ਬਹੁਤ ਸਾਰੇ ਲੋਕ ਐਸੇ ਮਿਲਣਗੇ ਤਾਂ ਸਮਝ ਲੈਣਾ ਵੀ ਅਗਿਆਨ ਦੀ ਸ਼ਕਤੀ ਇਹਨਾਂ ਦੇ ਅੰਦਰ ਪੂਰਨ ਰੂਪ ਵਿੱਚ ਵਰਤ ਗਈ, ਜਿਹੜੀ ਇਹ ਕਹਾਉਂਦੀ ਹੈ ਰੱਬ ਹੈ। ਅਸਤੂ ਆਪਾਦਸ਼ ਤੇ ਇੱਕ ਹੈ ਕਿ ਵੀ ਰੱਬ ਹੈ ਤਾਂ ਸਹੀ ਪਰ ਪਤਾ ਨਹੀਂ ਕਿੱਥੇ ਰਹਿੰਦਾ, ਦੇਖਿਆ ਨਹੀਂ ਕਿਤੇ, ਭਾਨ ਨਹੀਂ ਹੋ ਰਿਹਾ, ਪ੍ਰਤੀਤ ਨਹੀਂ ਹੋ ਰਿਹਾ। ਉਹਨੂੰ ਕਹਿੰਦੇ ਨੇ ਅਪਾਨਾ ਪਾਤਸ਼ਾਹ। ਇਹ ਜਿਹੜੀਆਂ ਦੋ ਸ਼ਕਤੀਆਂ ਨੇ, ਦੋਨਾਂ ਨੂੰ ਕੱਟਣ ਵਾਸਤੇ ਭੰਨਣ ਵਾਸਤੇ ਦੋ ਪ੍ਰਕਾਰ ਦਾ ਬ੍ਰਹਮ ਗਿਆਨ ਹੈ। ਬ੍ਰਹਮ ਗਿਆਨੀ ਸ਼ਬਦ ਕਿਸੇ ਦੇ ਨਾਲ ਲਾ ਦੇਣਾ ਸੁੱਖ ਹੈ, ਬ੍ਰਹਮ ਗਿਆਨੀ ਕਿਸੇ ਨੂੰ ਕਹਿ ਦੇਣਾ ਵੀ ਸੁੱਖ ਹੈ ਤੇ ਕਹਾ ਲੈਣਾ ਵੀ ਸੁੱਖ ਹੈ, ਲੇਕਿਨ ਬ੍ਰਹਮ ਗਿਆਨੀ ਹੋਣਾ ਬਹੁਤ ਵੱਡੀ ਬਾਤ ਹੈ। ਇਹ ਦੋ ਕਿਸਮਾਂ ਬ੍ਰਹਮ ਗਿਆਨੀਆਂ ਦੀਆਂ ਜਾਣਨੀਆਂ, ਜਿਨ੍ਹਾਂ 'ਚ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਬ੍ਰਹਮ ਗਿਆਨੀ। ਉਸ ਤਰ੍ਹਾਂ ਤਾਂ ਦੇਖੋ ਹੁਣ ਨੂੰ ਦੋ ਪੰਨੇ ਹੋਰ ਪੜ੍ਹੇ ਜਾ ਸਕਦੇ, ਪਰ ਜਿੱਥੇ ਖੋਲ੍ਹਣ ਵਾਲੀ ਗੱਲ ਹੈ, ਇਹ ਵਿਆਖਿਆਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਵੀ ਉਸ ਨੂੰ ਖੋਲ੍ਹ ਕੇ ਹੀ ਅੱਗੇ ਤੁਰੇ। ਕਥਾ ਹੋਰ ਕੀ, ਵਿਆਖਿਆ ਦਾ ਹੋਰ ਮਤਲਬ ਕੀ ਹੈ ਵੀ ਔਖੇ ਪਦ ਚੰਗੀ ਤਰ੍ਹਾਂ ਖੋਲ੍ਹੇ ਜਾਣ। ਸੁਖਮਨੀ ਸਾਹਿਬ ਦੇ ਵਿੱਚ ਪੂਰੀ ਅਸ਼ਟਪਦੀ ਬ੍ਰਹਮ ਗਿਆਨੀਆਂ ਦੀ ਪੜ੍ਹਦੇ ਹਾਂ ਤੇ ਪਤਾ ਚੱਲੇ ਵੀ ਬ੍ਰਹਮ ਗਿਆਨ ਹੈ। ਤੋ ਇਸ ਕਰਕੇ ਜਿਹੜਾ ਅਪਰੋਕਸ਼ ਬ੍ਰਹਮ ਗਿਆਨ ਹੈ ਤੇ ਪਰੋਕਸ਼ ਬ੍ਰਹਮ ਗਿਆਨ, ਪਰੋਕਸ਼ ਬ੍ਰਹਮ ਗਿਆਨ ਉਹਨੂੰ ਕਹਿੰਦੇ ਹੈ ਜਿਹੜਾ ਰੱਬ ਦੀ ਹੋਂਦ ਨੂੰ ਜਣਾ ਦਿੰਦਾ ਕਿ ਰੱਬ ਹੈ ਭਾਵੇਂ ਨਹੀਂ ਦਿਸਦਾ। ਉਹਨੂੰ ਇਹ ਨਿਸ਼ਚਾ ਹੋ ਗਿਆ ਕਿ ਪਰਮਾਤਮਾ ਹੈ। ਇੱਕ ਨਿੱਕਾ ਜਿਹਾ ਕਾਰਖਾਨਾ, ਇੱਕ ਨਿੱਕੀ ਜਿਹੀ ਮਸ਼ੀਨ ਕਿਸੇ ਕਾਰੀਗਰ ਤੋਂ ਬਿਨਾਂ ਉਹ ਪੈਦਾ ਹੀ ਨਹੀਂ ਹੋਈ। ਉਹਨੂੰ ਚਲਾਉਣ ਪਿੱਛੇ ਕਿਸੇ ਦਾ ਦਿਮਾਗ ਚੱਲ ਰਿਹਾ ਹੈ, ਦਿਮਾਗ ਚਲਾ ਰਿਹਾ ਉਹਨੂੰ ਕਾਰਖਾਨਾ, ਕੋਈ ਇੰਜੀਨੀਅਰ ਨਹੀਂ ਜਿਹੜੇ ਚਲਾ ਰਹੇ। ਗੱਡੀ ਚੱਲ ਰਹੀ ਹੈ ਤਾਂ ਕੋਈ ਡਰਾਈਵਰ ਹੈ ਉਸਦਾ, ਤੇ ਇਸੇ ਤਰ੍ਹਾਂ ਐਡਾ ਵੱਡਾ ਸੰਸਾਰ ਜਿਹੜਾ ਚੱਲ ਰਿਹਾ ਇਹ ਕਿਸੇ ਸ਼ਕਤੀ ਤੋਂ ਬਿਨਾਂ ਹੀ ਚੱਲ ਰਿਹਾ, ਆਪਣੇ ਉਤਲ ਪੁਤਲ ਹੋ ਜਾ ਸਾਰਾ ਕੁਛ। ਇੱਕ ਮਹਾਨ ਸ਼ਕਤੀ ਆ ਜਿਹੜੀ ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਨੂੰ ਚਲਾ ਰਹੀ। ਪਰਮਾਤਮਾ ਵਿਅਕਤੀ ਨੇ ਇੱਕ ਸ਼ਕਤੀ ਹੈ, ਉਹ ਸ਼ਕਤੀ ਚਲਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਵੀ ਇੱਕ ਸ਼ਕਤੀ ਹੈ, ਵਿਅਕਤੀ ਨਹੀਂ। ਪੂਜਾ ਵਿਅਕਤੀ ਰੂਪ ਦੇ ਤਰ੍ਹਾਂ ਕਰਦੇ ਹਾਂ ਅਸੀਂ, ਪਰ ਸ਼ਕਤੀ ਹੈ। ਸੋ ਇਸ ਕਰਕੇ ਜਿਹੜਾ ਪਹਿਲੇ ਦਰਜੇ ਦਾ ਬ੍ਰਹਮ ਗਿਆਨ ਹੈ ਇਹ ਬਹੁਤ ਸਾਰੇ ਲੋਕਾਂ ਨੂੰ ਹੋ ਸਕਦਾ। ਉਹ ਕਿਹੜਾ? ਗੁਰਬਾਣੀ ਸੁਣ ਕੇ, ਕਥਾ ਸੁਣ ਕੇ, ਵੇਦ ਸ਼ਾਸਤਰ ਸੁਣ ਕੇ, ਸਤਸੰਗਤ ਦੇ ਵਿੱਚ ਇਹ ਨਿਸ਼ਚਾ ਕਰ ਲੈਣਾ ਕਿ ਪਰਮਾਤਮਾ ਹੈ। ਐਸਾ ਨਿਸ਼ਚਾ ਬਹੁਤ ਲੋਕਾਂ ਨੂੰ ਹੈ ਕਿ ਪਰਮਾਤਮਾ ਹੈ, ਉਹਨਾਂ ਦਾ ਅਟਲ ਵਿਸ਼ਵਾਸ, ਕੋਈ ਤੋੜ ਵੀ ਨਹੀਂ ਸਕਦਾ। ਕੋਈ ਕਹੇ ਵੀ ਤੂੰ ਇਹ ਮੰਨ ਲੈ ਵੀ ਰੱਬ ਹੈ ਨਹੀਂ, ਉਹ ਕਹਿੰਦੇ ਤੂੰ ਨਾਸਤਕ ਮੰਨਦਾ ਹੈ, ਮੈਂ ਕਿਉਂ ਮੰਨਦਾ ਹੈ। ਇਹ ਓਹਲੇ ਵਾਲਾ ਗਿਆਨ ਹੈ, ਪਰੋਖ ਓਹਲੇ ਨੂੰ ਕਹਿੰਦੇ। ਪਰਮਾਤਮਾ ਨੂੰ ਵਿਆਪਕ ਜਾਣਦਾ ਪਰ ਪ੍ਰਤੱਖ ਨਹੀਂ ਅਜੇ ਹੋਇਆ, ਇਹ ਪਹਿਲੇ ਦਰਜੇ ਦਾ ਬ੍ਰਹਮ ਗਿਆਨ। ਇਹ ਬ੍ਰਹਮ ਗਿਆਨ ਤਾਂ ਗੁਰਸਿੱਖਾਂ ਦੇ ਵਿੱਚ ਬਹੁਤ ਲੋਕਾਂ ਨੂੰ ਹੁਣ ਵੀ ਹੈ ਤੇ ਪਿੱਛੇ ਵੀ ਸੀ। ਪਰ ਜਿਸ ਦਾ ਜ਼ਿਕਰ ਭਾਈ ਸੰਤੋਖ ਸਿੰਘ ਕਰ ਰਹੇ ਨੇ ਉਹ ਅਪਰੋਕਸ਼ ਬ੍ਰਹਮ ਗਿਆਨੀ ਹੈ, ਜਾਣੀ ਪ੍ਰਤੱਖ ਬ੍ਰਹਮ ਗਿਆਨ ਜਿਹਨੂੰ ਹੋ ਚੁੱਕਿਆ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਵਿੱਚ ਵੀ ਅੰਮ੍ਰਿਤ ਹੈ, ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਵਰਸੀ, ਤੇ ਉਹ ਇਹ ਨਿਸ਼ਚਾ ਕਰਦਾ ਆਤਮਨੀ ਪਰਮਾਤਮਨੀ ਜੁਜੰਤੀ ਸਾ ਜੋਗਾ, ਉਹਨਾਂ ਨੇ ਐਸਾ ਯੋਗ ਧਾਰਨ ਕੀਤਾ ਹੈ, ਜਹ ਨੈ ਜਹ ਨੈ ਜਹ ਨੈ ਹੋਈ ਇਸ ਤੇ ਪਰੇ ਸਤ ਹੈ ਸੋਈ। ਆਪਣੀ ਆਤਮਾ ਨੂੰ ਬ੍ਰਹਮ ਰੂਪ ਕਰਕੇ ਨਿਸ਼ਚੇ ਕਰ ਲਿਆ। ਕਹੋ ਕਬੀਰ ਵੇ ਨੇ ਮਾਧਵਾ ਤੂੰ ਸਰਬ ਵਿਆਪੀ, ਸਾਰਿਆਂ ਦੇ ਵਿੱਚ ਉਸ ਨੂੰ ਦੇਖ ਰਿਹਾ। ਸਭੈ ਘਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਇਹ ਬ੍ਰਹਮ ਗਿਆਨ ਦੀ ਅਵਸਥਾ ਹੈ। ਤੇ ਮੈਂ ਬੁੱਢਾ ਸਾਹਿਬ ਬ੍ਰਹਮ ਗਿਆਨੀ, ਇਹ ਪ੍ਰਤੱਖ ਬ੍ਰਹਮ ਗਿਆਨ ਜਿਹੜਾ ਹੈ, ਇਹ ਜਿਹੜੀ ਅਪਾਨਾ ਪਾਤਕ ਸ਼ਕਤੀ ਸੀ ਤੇ ਉਹਨੂੰ ਕੱਟਣ ਵਾਸਤੇ, ਅਸਤਵਾ ਪਾਤਕ ਸ਼ਕਤੀ ਸੀ ਉਹਨੂੰ ਕੱਟਣ ਵਾਸਤੇ, ਤੇ ਇਹ ਦੋ ਤਰ੍ਹਾਂ ਦਾ ਬ੍ਰਹਮ ਗਿਆਨ ਕਥਨ ਕੀਤਾ ਹੈ ਬਾਬਾ ਬੁੱਢਾ ਸਾਹਿਬ ਜੀ ਤੇ ਅਪਰੋਕਸ਼ ਬ੍ਰਹਮ ਗਿਆਨ। ਹਸਤਾਮਲ ਗਿਆਨ ਹੈ ਜਿਵੇਂ ਉੱਪਰ ਕਿਹਾ ਨਾ, ਹਸਤਾਮਲਕ ਸਮਾਨ ਔਰ ਜਿਨਕੇ ਦ੍ਰਿੜ ਗਿਆਨ, ਬ੍ਰਹਮ ਗਿਆਨ ਜਿਹੜਾ ਦ੍ਰਿੜ ਕੀਤਾ ਹੋਵੇ, ਤੋ ਐਸੇ ਬਾਬਾ ਬੁੱਢਾ ਸਾਹਿਬ ਜੀ ਹਨ।
ਸਿੱਖੀ ਕੇ ਆਧਾਰ ਗੁਣ ਖਾਨੇ,
ਸਿੱਖਾਂ ਦੀ ਵਿੱਚ ਜੇ ਦੇਖਿਆ ਜਾਵੇ ਸਿੱਖੀ ਦਾ ਆਧਾਰ ਆਸਰਾ ਗੁਣਾਂ ਦੀ ਤਾਂ ਖਾਣ, ਖਾਣ ਨਾਮ ਹੁੰਦਾ ਭੰਡਾਰ ਦਾ, ਜਿੱਥੋਂ ਕੋਈ ਬਹੁਤੀ ਚੀਜ਼ ਨਿਕਲਦੀ ਹੋਵੇ ਜੇ ਗਿਣਤੀ ਮਿਣਤੀ ਤੋਂ ਬਾਹਰ ਚਲੀ ਜਾਵੇ ਨਾ, ਸੋਨਾ ਨਿਕਲ ਰਿਹਾ ਗਿਣਤੀ ਮਿਣਤੀ ਕੋਈ ਨਹੀਂ ਵੀ ਕਿੰਨਾ ਕੁ ਸੋਨਾ ਇੱਥੇ, ਉਹਨੂੰ ਕਹਿੰਦੇ ਸੋਨੇ ਦੀ ਖਾਣ, ਚਾਂਦੀ ਦੀ ਖਾਣ, ਲੋਹੇ ਦੀ ਖਾਣ, ਪੱਥਰਾਂ ਦੀਆਂ ਖਾਣਾਂ। ਰਾਜਸਥਾਨ ਦੇ ਵਿੱਚ ਜਿਸ ਥਾਂ 'ਤੇ ਮਾਰਬਲ ਨਿਕਲਿਆ ਉਹਨੂੰ ਮਾਰਬਲ ਦੀ ਖਾਣ ਕਹਿੰਦੇ ਨੇ, ਇਹ ਡੂੰਗਰੀ ਹੈ ਜੀ, ਇਹ ਮਾਰਬਲ ਦੂਸਰਾ, ਇਹ ਕੁਮਾਰੀ ਹੈ, ਉਹਨਾਂ ਖਾਣਾਂ ਦੇ ਨਾਂ ਰੱਖੇ। ਅਤੇ ਬਾਬਾ ਬੁੱਢਾ ਸਾਹਿਬ ਜੀ ਗੁਣਾਂ ਦੀ ਖਾਣ, ਜਿਹਦੇ ਵਿੱਚ ਗੁਣ ਕਿੰਨੇ ਨੇ ਕਹਿੰਦੇ ਗਿਣੇ ਨਹੀਂ ਜਾ ਸਕਦੇ, ਐਸੇ ਹਨ ਬਾਬਾ ਬੁੱਢਾ ਸਾਹਿਬ ਜੀ।
ਤਿਨਕੋ ਸੁਜਾਸ ਕਹਾਂ ਲੋ ਕਹੀਏ,
ਭਾਈ ਸਾਹਿਬ ਕਹਿੰਦੇ ਹੁਣ ਸ਼ਬਦਾਂ ਦੇ ਵਿੱਚ ਤਾਂ ਇਹ ਪੂਰਾ ਜਸ ਕਿਹਾ ਨਹੀਂ ਜਾ ਸਕਦਾ। ਭਾਈ ਸੰਤੋਖ ਸਿੰਘ ਕਹਿੰਦੇ ਇਸ ਕਰਕੇ ਵੀ ਮੈਂ ਹੁਣ ਸ਼ਬਦਾਂ ਨੂੰ ਇੱਥੇ ਸਮਾਪਤ ਕਰਦਾ, ਕਿਉਂਕਿ ਅਕਥੇ ਕਾ ਕਿਆ ਕਥੀਆ ਪਾਏ, ਸਾਧਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਖਿਆਨੇ, ਸਾਧਕੀ ਉਪਮਾ ਤੇਹੋ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਪਰਭੂ। ਪਰਮੇਸ਼ਰ ਵਰਗੀ ਮਹਿਮਾ ਉਹਨਾਂ ਦੀ, ਇਸ ਕਰਕੇ ਵੀ ਮੈਂ ਸ਼ਬਦਾਂ ਨੂੰ ਸਮਾਪਤ ਕਰਦਾ, ਕਿਉਂਕਿ ਸ਼ਬਦਾਂ ਦੇ ਘੇਰੇ 'ਚ ਬਾਬਾ ਬੁੱਢੇ ਸਾਹਿਬ ਦੇ ਗੁਣ ਨਹੀਂ ਆ ਰਹੇ। ਉਹ ਸ਼ਬਦਾਂ ਦੀ ਇੱਕ ਹੱਦ ਹੈ, ਇਹਦੀ ਸੀਮਾ, ਉਹ ਸੀਮਾ ਤੋਂ ਬਾਹਰ, ਤੇ ਇਸ ਕਰਕੇ ਕਹਿੰਦੇ ਮੈਂ ਜਿੰਨਾ ਕੁ ਕਿਹਾ ਇਹਨੂੰ ਬਹੁਤਾ ਕਰਕੇ ਮੰਨਣਾ, ਕਿੱਥੇ ਤੱਕ ਕਹਿ ਦਿਆਂ ਮੈਂ, ਕਿਉਂਕਿ ਇਹਦੀ ਹੱਦ ਤਾਂ ਹੈ ਨਹੀਂ। ਤੇ ਪੰਛੀ ਉੱਡਦਾ ਉਹ ਕਹਿੰਦਾ ਕਿੱਥੇ ਕੁ ਤੱਕ ਉੱਡੂੰਗਾ ਮੈਂ, ਆਕਾਸ਼ ਤਾਂ ਬਹੁਤ ਉੱਚਾ, ਜਿੰਨੀਆਂ ਕੁ ਮੇਰੀ ਖੰਭਾਂ 'ਚ ਜਾਣ ਸੀ ਮੈਂ ਉਨਾ ਕੁ ਉੱਚਾ ਆ ਗਿਆ, ਪਰ ਇਸ ਤੋਂ ਪਰੇ ਤਾਂ ਆਕਾਸ਼ ਹੋਰ ਬਹੁਤ ਹੈ। ਬਾਬਾ ਬੁੱਢਾ ਸਾਹਿਬ ਦੇ ਜਿੰਨੇ ਕੁ ਗੁਣ ਕਹਿ ਲਏ, ਪਰ ਕਹਿੰਦੇ ਇਸ ਤੋਂ ਪਰੇ ਆਕਾਸ਼ ਦੀ ਤਰ੍ਹਾਂ ਇਹ ਵੀ ਗੁਣ ਮੁੱਕਣ ਵਾਲੇ ਨਹੀਂ, ਬੇਅੰਤ ਗੁਣ ਹਨ ਉਹਨਾਂ ਦੇ।
ਜੀਵਨ ਮੁਕਤ ਅਵਸਥਾ ਲਈ ਹੈ,
ਉਹਨਾਂ ਦੀ ਜੀਵਨ ਮੁਕਤਾਂ ਦੀ ਅਵਸਥਾ ਹੈ, ਮੁਕਤ ਰੂਪਨ ਜੀਵਨ ਮੁਕਤ ਸੁਆਖੀ ਹੈ, ਮਰ ਜੀਵੈ ਮਰੀਆ। ਐਸੇ ਬਹੁਤ ਸਾਰੇ ਗੁਰਸਿੱਖ ਨੇ ਜਿਵੇਂ ਕਾਗਜ਼ ਅੱਗ ਦੇ ਫੂਕ ਦਿੱਤਾ ਜਾਏ, ਕਾਗਜ਼ ਸੜ ਗਿਆ ਲੇਕਿਨ ਉਹਦੇ ਉੱਤੇ ਲਿਖੇ ਹੋਏ ਅੱਖਰ ਉਵੇਂ ਜਿਵੇਂ ਪੜ੍ਹੇ ਜਾ ਰਹੇ, ਉਹ ਕੀ ਕਾਰਨ ਹੈ? ਕਾਗਜ਼ ਤਾਂ ਸੜ ਗਿਆ, ਅੱਖਰ ਦਿਸ ਰਹੇ। ਇਸ ਤਰ੍ਹਾਂ ਪ੍ਰਲਭ ਦੇ ਬਸ ਉਹਨਾਂ ਦਾ ਸਰੀਰ ਤਾਂ ਦਿਖ ਰਿਹਾ, ਪਰ ਉਹਨਾਂ ਦੇ ਸੰਚਿਤ ਕਰਮ ਜਨਮਾਂ ਜਨਮਾਤਰਾਂ ਦੇ ਬ੍ਰਹਮ ਗਿਆਨ ਦੀ ਅਗਨੀ ਨੇ ਫੂਕ ਦਿੱਤੇ, ਉਹਨਾਂ ਵਾਸਤੇ ਜਨਮ ਕੋਈ ਨਹੀਂ, ਉਹ ਮੁਕਤ ਰੂਪ। ਪ੍ਰਲਭ ਦੇ ਆਸਰੇ ਸਰੀਰ ਖੜਾ ਹੈ ਜੇ ਨਜ਼ਰ ਆ ਰਿਹਾ, ਕਿਉਂਕਿ ਪ੍ਰਲਭ ਬਾਕੀ। ਬਾਕੀ ਕਰਮ ਦਾ ਵਿਧਾਨ ਕੋਈ ਨਹੀਂ ਉਹਨਾਂ ਵਾਸਤੇ। ਅਸੀਂ ਕਰਮਾਂ ਦੇ ਬੰਨੇ ਹੋਏ ਹਾਂ, ਉਹ ਕਰਮ ਬੰਧਨ ਤੋਂ ਮੁਕਤ ਹੋ ਚੁੱਕੇ ਤੇ ਐਸੇ ਜੀਵਨ ਮੁਕਤ ਅਵਸਥਾ ਲਈ ਹੈ ਉਹਨਾਂ ਦੀ, ਇਹੋ ਜਿਹੀ ਅਵਸਥਾ ਹੈ।
ਦਿਨ ਕੋ ਪੁੱਤਰ ਨਾਮ ਕਹਿ ਪਾਣਾ,
ਤੇ ਉਹਨਾਂ ਦਾ ਅੱਗੇ ਪੁੱਤਰ ਹੋਇਆ ਬਾਬਾ ਬੁੱਢਾ ਸਾਹਿਬ ਦਾ, ਉਹਨਾਂ ਦਾ ਭਾਈ ਭਾਨਾ ਨਾਮ ਹੈ ਸਾਧ ਸਿੰਘ ਜੀ, ਤੇ ਭਾਈ ਸਾਹਿਬ ਜੀ ਨੇ ਕਾਵਿ ਰਚਨਾ ਦੇ ਵਿੱਚ ਉਹਨਾਂ ਨੂੰ ਨਾਣਾ ਅੱਖਰ ਇਸ ਲਈ ਵਰਤਿਆ ਵੀ ਉਹਨਾਂ ਨੇ ਤੁਕਾਂਤ ਮਿਲਾਉਣਾ ਸੀ ਨਾਲ, ਜਾਂ ਕਿਤੇ ਪੋਥੀਆਂ ਦੇ ਵਿੱਚ ਵੀ ਭਾਈ ਬਹੁਤ ਸਾਰੇ, ਇਸ ਕਰਕੇ ਜੇ ਦੂਸਰੀ ਪੋਥੀ ਹੋਵੇ ਉਹਦੇ ਵਿੱਚ ਜ਼ਿਆਦਾ ਵਧੀਆ। ਜਿਹੜੀ ਇਹ ਟੀਕੇ ਵਾਲੀਆਂ ਪੋਥੀਆਂ ਵਿੱਚ ਭਾਈ ਗਲਤੀਆਂ ਬਹੁਤ ਵੱਡੀਆਂ, ਇਸ ਕਰਕੇ ਉਹ ਬੇਨਤੀ ਵੀ ਕੀਤੀ ਹੈ ਗ੍ਰੰਥੀ ਸਿੰਘ ਨੂੰ, ਭਾਈ ਦੂਸਰੀ ਪੋਥੀ ਪ੍ਰਕਾਸ਼ ਕਰ ਦਿਓ, ਇਹਦੇ ਧੱਕੇ ਤੇ ਟੀਕੇ ਵਾਲੀ ਪੋਥੀ ਦੇ ਕਿਤੇ ਅਰਥਾਂ ਕਰੀ ਨੂੰ ਵੀ ਗਿਆਨੀ ਦਾ ਧਿਆਨ ਚਲਿਆ ਜਾਂਦਾ ਹੈ, ਫਿਰ ਉਹ ਅਰਥ ਸਹੀ ਨਹੀਂ ਲਿਖੇ ਦੇ, ਅਰਥਾਂ 'ਚ ਬਹੁਤ ਫਰਕ ਹੈ ਇਹਨਾਂ ਦੇ। ਔਰ ਜਦੋਂ ਇਹ ਟੀਕਾ ਕਰ ਰਹੇ ਸੀ ਮੈਂ ਉਦੋਂ ਬੇਨਤੀ ਕੀਤੀ ਸੀ ਉਹਨਾਂ ਨੂੰ ਵੀ ਠੀਕ ਨਹੀਂ ਹੋ ਰਿਹਾ, ਪ੍ਰਚਲਿਤ ਬਹੁਤ ਹੋ ਜਾਣੇ, ਅਣਜਾਣ ਗਿਆਨੀ ਕਹਿਣਗੇ ਜੀ ਸਾਡੇ ਲਈ ਤਾਂ ਮੌਜ ਬਣ ਗਈ। ਫਿਰ ਉਹਨਾਂ ਨੇ ਪੁੱਛਿਆ ਕਹਿੰਦੇ ਜੀ ਕੀ ਗਲਤੀ ਹੈ, ਕਿਉਂਕਿ ਤਕਲੀਫ ਲੱਗੀ ਉਹਨਾਂ ਨੂੰ ਥੋੜ੍ਹੀ ਜਿਹੀ। ਮੈਂ ਕਿਹਾ ਤੁਸੀਂ ਬਿਜ਼ਨਸ ਤੌਰ 'ਤੇ ਕਰ ਰਹੇ ਹੋ, ਕੋਈ ਪੰਥ ਦੀ ਭਲਾਈ ਵਾਸਤੇ ਨਹੀਂ ਕਰ ਰਹੇ। ਕਹਿੰਦੇ ਜੀ ਦੱਸੋ। ਮੈਂ ਕਿਹਾ ਲਓ ਦੱਸੋ ਕਿੰਨੇ ਚਾਹੀਦੇ ਆ ਤੁਹਾਡੇ, ਹੁਣੇ ਦੱਸ ਦਿੰਦੇ, ਲਿਆਓ ਤੁਸੀਂ ਆਪਣੇ ਉਹ PhD ਵਾਲੇ ਨੂੰ ਲਿਆਓ ਇੱਥੇ ਮੇਰੇ ਕੋਲ, ਮੈਂ ਦੱਸ ਦਿੰਦਾ ਇਹਦੇ 'ਚ ਕਿਹੜੀਆਂ ਕਿਹੜੀਆਂ ਕਮੀਆਂ, ਇੱਕ ਇੱਕ ਪੰਨੇ 'ਤੇ ਕਈ ਕਈ ਗਲਤੀਆਂ। ਕਹਿੰਦੇ ਜੀ ਚਲੋ ਇੱਕ ਦੋ ਹੀ ਦੱਸ ਦਿਓ, ਕਿਉਂਕਿ ਉਹਨਾਂ ਕੋਲ ਟਾਈਮ ਵੀ ਘੱਟ ਸੀ। ਮੈਂ ਕਿਹਾ ਆ ਲਓ। ਉਹਨਾਂ ਦੱਸਿਆ, ਮੈਂ ਕਿਹਾ ਮੂਲ ਦੇ ਵਿੱਚ ਵੀ ਆਹ ਲਿਖਿਆ ਅਤੇ ਟੀਕੇ 'ਚ ਵੀ ਇਹ ਲਿਖਿਆ, ਟੀਕਾ ਕਿਹਨੂੰ ਕਹਿੰਦੇ ਨੇ? ਔਖੇ ਪਦ ਨੂੰ ਖੋਲਿਆ ਜਾਵੇ ਟੀਕਾ ਤਾਂ ਉਹਨੂੰ ਕਹਿੰਦੇ ਨੇ। ਹੁਣ ਜਿਹੜਾ ਗਿਆਨੀ ਇਹ 'ਤੇ ਕਥਾ ਕਰੂਗਾ ਉਹ ਵੀ ਆਹੀ ਕੁਛ ਕਰੂਗਾ ਜਿਹੜਾ ਕੁਛ ਤੁਸੀਂ ਲਿਖ ਦਿੱਤਾ। ਅਤੇ ਜਿਹੜਾ ਕੰਮ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਸੀ, ਜਦੋਂ ਉਹਨਾਂ ਦੀ ਗੂੜੀ ਨੀਂਹ ਸੁੱਤੇ ਪਏ ਨੇ, ਉਹ ਆਪਣੇ ਬਿਜ਼ਨਸ ਤੌਰ 'ਤੇ ਅਗਲੇ ਕਰੀ ਕਰੀ ਜਾਂਦੇ ਆ, ਇੱਥੇ ਅੰਨੀ ਪੀਂਦੀਆਂ ਕੁੱਤੇ ਚੜ੍ਹਦੇ, ਪੁੱਛਣ ਵਾਲਾ ਥੋੜ੍ਹੀ ਆ ਸਾਡੇ ਪੰਥ ਨੂੰ, ਹੁਣ ਕੋਈ ਜਿਹੜਾ ਕੁਝ ਮਰਜ਼ੀ ਕਰੀ ਜਾਵੇ, ਜੋ ਮਰਜ਼ੀ ਸਟੇਜਾਂ 'ਤੇ ਬੋਲੀ ਜਾਣ, ਕਿਸੇ ਦੇ ਲਗਾਮ ਦੇਣ ਵਾਲਾ ਕੋਈ ਨਹੀਂ ਰਿਹਾ, ਕਿਉਂਕਿ ਵਾਤਾਵਰਨ ਹੀ ਅਸੀਂ ਇਹੋ ਜਿਹਾ ਬਣਾ ਦਿੱਤਾ। ਤੋ ਇਸ ਕਰਕੇ ਸਾਧ ਸਿੰਘ ਜੀ ਅਤੇ ਭਾਈ ਸਾਹਿਬ ਜੀ ਕਹਿੰਦੇ ਨਾ ਉਹਨਾਂ ਦੀ ਵੰਸ਼ ਵਿੱਚ ਅੱਗੇ ਭਾਈ ਭਾਨਾ ਜੀ ਪੈਦਾ ਹੋਏ, ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ। ਅਤੇ ਉਹ ਜਿਹੜੇ ਭਾਈ ਭਾਨਾ ਜੀ ਸੀ, ਹੁਣ ਉਹਨਾਂ ਦਾ ਗੁਣ ਸੰਖੇਪ ਨਾਲ ਹੁਣ ਭਾਈ ਸਾਹਿਬ ਜੀ ਇੱਥੋਂ ਸੰਖੇਪ ਕਰਨਗੇ, ਇੱਕ ਵੰਸ਼ਜ ਦਾ ਨਾਂ ਲੈ ਕੇ ਉਹਦੇ ਗੁਣ ਦੱਸਣਗੇ ਵੀ ਇਹੋ ਜਿਹਾ ਗੁਣ ਉਹਦੇ ਵਿੱਚ ਸੀ, ਇੱਕ ਇੱਕ ਗੁਣ ਦੱਸਦੇ ਜਾਣਗੇ। ਬਾਬੇ ਬੁੱਢੇ ਸਾਹਿਬ ਦੇ ਬੇਅੰਤ ਗੁਣ ਦੱਸੇ ਹੈ ਇਹਨਾਂ 'ਚ ਵੀ ਬੇਅੰਤ ਗੁਣ, ਪਰ ਫਿਰ ਕਥਾ ਵੱਧਦੀ ਹੈ। ਤਿੰਨ ਕੇ ਪੁੱਤਰ ਨਾਮ ਕਹਿ ਪਾਣਾ, ਉਹਨਾਂ ਦੇ ਪੁੱਤਰ ਨੂੰ ਭਾਈ ਭਾਨਾ ਜੀ ਕਿਹਾ ਜਾਂਦਾ ਸੀ।
ਜਿਨ ਜਾਣਿਓ ਮਿੱਠੋ ਗੁਰ ਭਾਣਾ,
ਕਹਿੰਦੇ ਪਰ ਉਹਨਾਂ ਨੇ ਆਪਣਾ ਨਾਮ ਸਫਲਾ ਕਰ ਦਿੱਤਾ, ਕਿਉਂਕਿ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਸੀ, ਇਸ ਕਰਕੇ ਤੇ ਉਹ ਹਰ ਵੇਲੇ ਵਾਹਿਗੁਰੂ ਦੇ ਭਾਣੇ ਵਿੱਚ ਆਗਿਆ ਵਿੱਚ ਰਹਿਣ ਵਾਲੇ ਸਨ। ਤੇ ਇਹ ਦੂਸਰੇ ਪਾਸੇ ਬ੍ਰਹਮ ਗਿਆਨ ਦੇ ਵਿੱਚ ਵੀ ਉਹ ਕੰਮ ਨਹੀਂ ਸਨ। ਉਹਨਾਂ ਦੇ ਪਿਤਾ ਬਾਬਾ ਬੁੱਢਾ ਸਾਹਿਬ ਜਿਹਾ ਜਿਹਾ ਬ੍ਰਹਮ ਗਿਆਨ ਉਹਨਾਂ ਨੂੰ ਸੀ, ਵੀ ਭਾਈ ਭਾਨੇ ਨੂੰ ਵੀ ਐਸਾ ਹੀ ਸੀ।
ਪਿਤਾ ਸਮਾਨ ਗਿਆਨ ਮਹਿ ਪੂਰਾ,
ਬ੍ਰਹਮ ਗਿਆਨ ਵਿੱਚ ਭਾਈ ਭਾਨਾ ਜੀ ਬਾਬਾ ਬੁੱਢਾ ਸਾਹਿਬ ਨਾਲੋਂ ਕੰਮ ਨਹੀਂ ਸੀ, ਬ੍ਰਹਮ ਗਿਆਨ ਦੇ ਚੋਹੇ ਜੀ ਸੀ, ਸਮਾਨ ਸੀ, ਪੂਰੇ ਸੀ। ਔਰ ਦੇਖੋ ਬ੍ਰਹਮ ਗਿਆਨ ਹਿਰਦੇ ਦੇ ਵਿੱਚ ਹੈ, ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਭਾਈ ਭਾਨਾ ਜੀ ਜੰਗ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਸੈਨਾਪਤੀ ਬਣ ਕੇ ਲੜਦੇ। ਇੱਕ ਪਾਸੇ ਭਾਈ ਬਿਧੀ ਚੰਦ, ਦੂਜੇ ਪਾਸੇ ਭਾਈ ਭਾਨਾ ਜੀ, ਜੰਗ ਲੜਦੇ ਹੋਏ ਬ੍ਰਹਮ ਗਿਆਨ ਨੂੰ ਫਰਕ ਨਹੀਂ ਪੈ ਰਿਹਾ। ਇਹ ਕਈ ਲੋਕ ਕਹਿੰਦੇ ਜੀ ਸੰਤ ਜਰਨੈਲ ਸਿੰਘ ਜੀ, ਉਹ ਸੰਤਾਂ ਨੂੰ ਇਹੋ ਜਿਹੇ ਕੰਮ ਨਹੀਂ ਚਾਹੀਦੇ, ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਚਾਹੀਦੇ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬ੍ਰਹਮ ਗਿਆਨ ਨੂੰ ਫਰਕ ਨਹੀਂ ਪੈਂਦਾ। ਤੇ ਅੱਜ ਸਾਡੇ ਬਹੁਤ ਸਾਰੇ ਦੇਖਣ ਵਿੱਚ ਆ ਰਿਹਾ, ਜੇ ਉਹਨੂੰ ਪੁੱਛੇ ਭਾਈ ਤੁਸੀਂ ਕਿਰਪਾਨ ਕਿਉਂ ਨਹੀਂ ਪਾਈ, ਅਜੇ ਬ੍ਰਹਮ ਗਿਆਨੀ ਨੂੰ ਕਿਰਪਾਨ ਦੀ ਕੀ ਲੋੜ ਹੈ, ਮੇਰਾ ਖਿਆਲ ਕਿਰਪਾਨ ਨੂੰ ਬ੍ਰਹਮ ਗਿਆਨ ਚ ਬਹੁਤ ਵੱਡੀ ਰੁਕਾਵਟ ਸਮਝਿਆ ਜਾ ਰਿਹਾ। ਇਹ ਸਿੱਧਾ ਉੱਤਰ ਦੇ ਤੂੰ, ਅਗੇ ਜੀ ਸਾਡੇ ਸੰਤ ਨਹੀਂ ਸੀ ਪਾਉਂਦੇ, ਮੈਂ ਨਹੀਂ ਪਾਉਂਦਾ। ਇਹਦਾ ਮਤਲਬ ਇਹ ਸਿੱਖੀ ਸੰਤਾਂ ਦੀ ਹੋਈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੋਈ? ਇਸੇ ਕਰਕੇ ਕੁੱਲ ਮਿਲਾ ਕੇ ਗੁਰੂ ਪੰਥ ਖਾਲਸੇ ਦੀਆਂ ਸਾਰੀਆਂ ਜਥੇਬੰਦੀਆਂ ਸਤਿਕਾਰਯੋਗ ਹਨ। ਪਰ ਜੇ ਸੰਪੂਰਨ ਗੁਣ ਦੇਖਣੇ ਸਾਰੇ ਜਿਹੜੇ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਬਖਸ਼ੇ, ਉਹ ਸੰਪਰਦਾ ਦਮਦਮੀ ਟਕਸਾਲ ਚ ਮਿਲਣਗੇ, ਤੁਹਾਨੂੰ ਕਿਸੇ ਪਾਸੇ ਦੀ ਕਮੀ ਨਹੀਂ ਮਿਲੇਗੀ। ਸੂਰ ਵੀਰਤਾ ਚ, ਵਿਦਿਆ ਵਿੱਚ, ਪਰਉਪਕਾਰ ਵਿੱਚ, ਹਰ ਪੱਖ ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਭਾਈ ਭਾਨਾ ਜੀ ਪਿਤਾ ਸਮਾਨ ਗਿਆਨ ਮੈਂ ਪੂਰਾ, ਬਾਬਾ ਬੁੱਢਾ ਸਾਹਿਬ ਜੀ 1.5 ਫੁੱਟ ਦੀ ਕਿਰਪਾਨ ਅਕਾਲ ਤਖ਼ਤ ਸਾਹਿਬ ਤੇ ਸੁਸ਼ੋਭਿਤ ਹੈ। ਉਹਨਾਂ ਦੇ ਬ੍ਰਹਮ ਗਿਆਨ ਨੂੰ ਕਿਰਪਾਨ ਨੇ ਕਦੀ ਰੋਕਿਆ ਨਹੀਂ। 98 ਵਰੇ ਦੀ ਉਮਰ ਚ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਲੱਗੇ ਤੇ ਹੁਣ ਤਾਂ 65 ਸਾਲ ਦੇ ਹੋਏ ਤੇ ਸਿੰਘ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਘਰ ਨੂੰ ਤੋਰ ਦਿੰਦੀ ਹੈ, ਜਾਓ ਜੀ ਤੁਸੀਂ। ਤੇ ਉਹ 98 ਵਰੇ ਦੀ ਉਮਰ ਦੇ ਵਿੱਚ ਲੱਗੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਵਿੱਚ ਕਹਿੰਦੇ ਬ੍ਰਹਮ ਗਿਆਨ ਦੇ ਪੂਰੇ ਨੇ। ਔਰ ਇੱਕ ਝਲਕ ਦਿੰਦੇ ਨੇ ਭਾਈ ਸਾਹਿਬ ਬ੍ਰਹਮ ਗਿਆਨੀ ਦੇ ਕਰਤਵ ਦੀ, ਉਹ ਦੱਸਦੇ ਹਨ ਜੀ, ਕਾਮ ਆਦਿਕ
ਰਿਪ ਹਤੇ ਬਸੂਰਾ।
ਇੱਕ ਬ੍ਰਹਮ ਗਿਆਨੀ ਹੈ, ਕਾਮ ਆਦਿਕ ਲਿਖਣ ਦੇ ਨਾਲ ਆਦਿਕ ਸ਼ਬਦ ਆ ਗਿਆ ਨਾ, ਇਹਦੇ ਚ ਆਵਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ, ਆਦਿਕ ਆ ਗਏ ਨੇ ਇਹਦੇ ਸਾਰੇ ਆ ਗਏ। ਤੇ ਇਹ ਰਿਪ ਕੀ ਹੈ? ਦੁਸ਼ਮਣ। ਇਹਨਾਂ ਦੁਸ਼ਮਣਾਂ ਨੂੰ, ਪੰਜਾਂ ਨੂੰ ਜਿਨ ਮਿਲ ਮਾਰੇ ਪੰਜ ਸੂਰਵੀਰ, ਐਸੋ ਕੌਣ ਬਲੀ ਰੇ, ਜਿਨ ਪੰਜ ਮਾਰ ਵਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਭਾਈ ਭਾਨਾ ਜੀ, ਇਹਨਾਂ ਪੰਜਾਂ ਨੂੰ ਕੇਵਲ ਮਾਰਿਆ ਹੀ ਨਹੀਂ, ਕਹਿੰਦੇ ਦੁਖੀ ਕਰਕੇ ਮਾਰਿਆ। ਇਹਨਾਂ ਪੰਜਾਂ ਦੁਸ਼ਮਣਾਂ ਨੂੰ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਦੁਖੀ ਕੀਤਾ, ਭਾਈ ਭਾਨਾ ਜੀ ਨੇ ਇਹਨਾਂ ਨੂੰ ਦੁਖੀ ਕਰਕੇ ਹਤੇ ਨਾਸ਼ ਕਰ ਦਿੱਤਾ। ਕਿਵੇਂ? ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਮੇਵ, ਨਾਨਕ ਪਰਵ ਸਰਨਾਰਥੀ ਕਰ ਪ੍ਰਸਾਦ ਗੁਰਦੇਵ। ਗੁਰਦੇਵ ਦੀ ਕਿਰਪਾ ਨਿਹਤੀ ਪੰਜ ਜਵਾਨ, ਮੈਂ ਗੁਰਥਾਪੀ ਦਿੱਤੀ ਕੰਢ ਜੀ। ਕਹਿੰਦੇ ਮੇਰੇ ਗੁਰੂ ਨੇ ਥਾਪੀ ਦਿੱਤੀ, ਮੇਰੀ ਪਿੱਠ ਤੇ ਹੱਥ ਰੱਖਿਆ ਤੇ ਚਿੱਤ ਕਰ ਦਿੱਤੇ ਪੰਜੇ। ਤੋ ਐਸੇ ਜਿਹੜੇ ਇਹ ਪੰਜਾਂ ਨੂੰ, ਨਹੀਂ ਤਾਂ ਇੱਕ ਇੱਕ ਬਾਣ, ਮੋਹਨ ਤਾਪਨ ਵਸੀਕਰਨ ਉਦਬਾਦਨ ਉਚਾਟ, ਪੰਜ ਤੀਰ ਮਨ ਮਦਨ ਕੇ ਗਏ ਬਿਰਹ ਤਨ ਕਾਟ। ਇਹ ਤਾਂ ਪੰਜੇ ਤੀਰ ਕਾਮ ਦੇ ਐਸੇ ਨੇ, ਇੱਕ ਤੀਰ ਛਾਤੀ ਭੇਦ ਜਾਂਦਾ। ਕਾਮ ਜਿਹੜਾ ਇਹਦੇ ਪੰਜ ਬਾਣ ਮੰਨੇ ਨੇ, ਇੱਕ ਇੱਕ ਦੀ ਵਿਆਖਿਆ ਬਹੁਤ ਲੰਮੀ ਬਾਤ ਹੈ, ਤੇ ਇਹਨਾਂ ਨੂੰ ਨਾਸ਼ ਕਰ ਦਿੱਤਾ ਹੈ।
ਜਿਸ ਕੋ ਪੁੱਤਰ ਨਾਮ ਕਹਿ ਸਰਵਣਾ।
ਹੁਣ ਭਾਈ ਭਾਨੇ ਤੋਂ ਅੱਗੇ ਬਾਬਾ ਬੁੱਢਾ ਸਾਹਿਬ ਜੀ ਨਾ ਜਿਸ ਵੇਲੇ ਜੋਤੀ ਜੋਤ ਸਮਾਉਣ ਲੱਗੇ, ਵਾਅਦਾ ਕੀਤਾ ਸੀ ਜਦੋਂ ਹਰਗੋਬਿੰਦ ਪੁਰੇ ਆਏ, ਪਤਾ ਲੱਗਿਆ ਆਪ ਜੀ ਦਰਬਾਰ ਸਾਹਿਬ ਆਏ, ਤਰਨ ਤਾਰਨ ਸਾਹਿਬ ਆਏ, ਭਾਈ ਗੁਰਦਾਸ ਦਾ ਮਿਲਾਪ ਹੋਇਆ। ਪੁੱਛਿਆ ਗੁਰੂ ਜੀ ਕਿੱਥੇ? ਕਹਿੰਦੇ ਜੀ ਚਮਾਸਾ ਕੱਟਣ ਰਹੇਲੇ ਪਿੰਡ ਗਏ ਸੀ, ਤੇ ਘੇਰੜ ਚੌਧਰੀ ਭਗਵਾਨ ਦਾਸ ਨੇ ਕਲੇਸ਼ ਪਾ ਲਿਆ, ਤੇ ਉੱਥੇ ਮਹਾਰਾਜ ਸਾਹਿਬ ਜੀ ਨੇ ਬੜਾ ਭਾਰੀ ਜੰਗ ਕੀਤਾ। 15,000 ਫੌਜ ਅਬਦੁਲ ਖਾਨ ਜਿਹੜਾ ਚੜ੍ਹ ਕੇ ਆਇਆ ਸੀ, 14,000 ਮਾਰ ਦਿੱਤੇ, 1,000 ਕੁ ਜਿਹੜੇ ਜੋ ਮਾਫ਼ੀ ਮੰਗੇ ਤੇ ਕੁਛ ਭਗੌੜੇ ਹੋ ਗਏ। ਬਹੁਤ ਵੱਡਾ ਜੰਗ। ਬਾਬਾ ਬੁੱਢਾ ਸਾਹਿਬ ਖੁਸ਼ ਹੋ ਗਏ ਤੇ ਉੱਥੇ ਪਹੁੰਚੇ ਹਰਗੋਬਿੰਦ ਪੁਰੇ। ਕਹਿਣ ਲੱਗੇ ਮਹਾਰਾਜ ਤੁਸੀਂ ਸ਼ਸਤਰ ਪਹਿਨੇ ਸਫਲੇ ਕਰ ਦਿੱਤੇ, ਮੇਰੇ ਹੱਥਾਂ ਨਾਲ ਤੁਹਾਨੂੰ 2 ਸ੍ਰੀ ਸਾਹਿਬਾਂ ਪਹਿਨਾਈਆਂ। ਕਹਿੰਦੇ ਮੈਂ ਤਾਂ ਧੰਨਵਾਦ ਕਰਨਾ ਹੀ ਆ ਤੁਹਾਨੂੰ, ਸਫਲਾ ਕਰਤਾ ਤੁਸੀਂ ਮਹਾਰਾਜ, ਬੜਾ ਜੰਗ ਹੋਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਦੇਖ ਕੇ ਗੁਰੂ ਸਾਹਿਬ ਉੱਠ ਕੇ ਖੜੇ ਹੋ ਗਏ ਸੀ, ਹੱਥ ਜੋੜ ਕੇ ਨਮਸਕਾਰ ਕੀਤੀ। ਕਹਿਣ ਲੱਗੇ ਮਹਾਰਾਜ ਤੁਹਾਡੀ ਆਸ਼ੀਰਵਾਦ ਹੈ। ਤੇ ਕਹਿਣ ਲੱਗੇ ਜੀ ਹੁਣ ਮੇਰਾ ਸਮਾਂ, ਉਮਰ ਇਸ ਪੜਾਅ ਤੇ ਚਲੀ ਗਈ ਹੈ, 125 ਵਰੇ ਦੀ ਉਮਰ ਹੋਈ ਬਾਬਾ ਬੁੱਢਾ ਸਾਹਿਬ। ਤੇ ਮੈਂ ਹੁਣ ਇੱਕ ਤੁਹਾਨੂੰ ਬੇਨਤੀ ਕਰਦਾ, ਵੀ ਜਦੋਂ ਮੇਰਾ ਅੰਤ ਵੇਲਾ ਆਵੇ ਮੈਂ ਸੁਨੇਹਾ ਦਿਆਂ ਤਾਂ ਉਸੇ ਵੇਲੇ ਕੋਈ ਵੀ ਜ਼ਰੂਰੀ ਕੰਮ ਹੋਵੇ ਛੱਡ ਕੇ ਮੇਰੇ ਕੋਲ ਆ ਜਾਣਾ, ਅੰਤ ਵੇਲੇ ਤੁਹਾਡੇ ਸਾਹਮਣੇ ਸਰੀਰ ਤਿਆਗਣਾ ਚਾਹੁੰਦਾ। ਮਹਾਰਾਜ ਕਹਿੰਦੇ ਵਾਅਦਾ ਰਿਹਾ। ਗੁਰੂ ਸਾਹਿਬ ਨੂੰ ਸੁਨੇਹਾ ਆ ਗਿਆ ਬਾਬਾ ਬੁੱਢਾ ਸਾਹਿਬ ਉਸੇ ਵੇਲੇ ਤੁਰ ਪਏ ਤੇ ਮਹਾਰਾਜ ਸਾਹਿਬ ਜੀ ਕੋਈ ਸੂਰਮੇ ਵਿਧੀ ਜਾਂਦੋ ਰਿਆਤ ਨਾਲ ਲੈ ਕੇ ਚੱਲੇ ਤੇ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਨਗਰ ਬੈਠਿਆਂ ਨੂੰ ਇਹ ਅੰਦਰ ਆਤਮੇ ਪਤਾ ਚੱਲ ਗਿਆ ਵੀ ਗੁਰੂ ਸਾਹਿਬ ਆ ਰਹੇ। ਸਾਧ ਸਿੰਘ ਇਤਿਹਾਸ ਕਹਿੰਦੇ ਜਲਦੀ ਦੇ ਕੇ ਉੱਠਣ ਲੱਗੇ, ਡਿੱਗ ਪਏ ਕਿਉਂਕਿ ਸਰੀਰ ਕਮਜ਼ੋਰ ਸੀ ਬਹੁਤ ਹੋਇਆ, ਸੰਭਲੇ। ਬਥੇਰਾ ਕਿਹਾ ਸਿੱਖਾਂ ਨੇ ਵੀ ਬਾਬਾ ਜੀ ਐਸਾ ਨਾ ਕਰੋ, ਤੁਸੀਂ ਤੁਰਨ ਜੋਗਾ ਸਰੀਰ ਨਹੀਂ ਤੁਹਾਡਾ। ਕਹਿੰਦੇ ਨਹੀਂ, ਸਿੱਖ ਦਾ ਧਰਮ ਹੈ ਕਿ ਗੁਰੂ ਸਾਹਿਬ ਆਉਂਦੇ ਹੋਣ ਮੈਂ ਤੁਰਾਂ ਨਾ। ਤੁਰਦੇ ਤੁਰਦੇ ਥੱਕ ਗਏ, ਉੱਥੇ ਬਹਿ ਗਏ, ਉੱਥੇ ਬੈਠ ਕੇ ਸਮਾਧੀ ਅਖੰਡ ਸਮਾਧੀ ਲੱਗ ਗਈ। ਗੁਰੂ ਸਾਹਿਬ ਦੇ ਆਇਆਂ ਦਾ ਵੀ ਪਤਾ ਨਾ ਲੱਗਿਆ। ਗੁਰੂ ਸਾਹਿਬ ਨੇ ਆ ਕੇ ਸਾਧ ਸਿੰਘ ਨਮਸਕਾਰ ਕਰ ਦਿੱਤੀ, ਬਲਕਿ ਇਹ ਰੱਖਿਆ ਇਤਿਹਾਸ ਨੇ ਵੀ ਪ੍ਰਕਰਮਾ ਕੀ ਤੇ ਸਮਾਧੀ ਫੇਰ ਬਣਾ ਖੁੱਲੀ। ਇਹ ਗੁਰੂ ਸਾਹਿਬ ਨੇ ਕਿਹਾ ਵੀ ਐਂ ਸਮਾਧੀ ਨਹੀਂ ਖੁੱਲਣੀ, ਜਿਵੇਂ ਧਰੂਨ ਨੂੰ ਪਰਮਾਤਮਾ ਮਿਲ ਵੀ ਗਿਆ ਤਾਂ ਵੀ ਅੱਖਾਂ ਨਹੀਂ ਸੀ ਖੋਲਦਾ। ਜਿਹੜੇ ਸਰੂਪ ਦਾ ਧਿਆਨ ਧਰਿਆ ਹੋਇਆ ਸੀ ਬਾਬਾ ਬੁੱਢਾ ਸਾਹਿਬ ਨੇ, ਮਹਾਰਾਜ ਨੇ ਉਸ ਸੁਰਤ ਚੋਂ ਬਾਹਰ ਖਿੱਚ ਲਿਆ, ਭੜਕ ਦੇ ਅੱਖਾਂ ਖੁੱਲੀਆਂ, ਗੁਰੂ ਸਾਹਿਬ ਬੈਠੇ ਆਪਣਾ ਸਿਰ ਚਰਨਾਂ ਤੇ ਰੱਖ ਦਿੱਤਾ ਤੇ ਬਾਬਾ ਬੁੱਢੇ ਸਾਹਿਬ ਜੀ ਦੀ ਕਰਨੀ ਨੂੰ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਅੱਖਾਂ ਚ ਪਾਣੀ ਆ ਗਿਆ। ਕਿਹਾ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਤਾਂ ਲਓ। ਸਾਰੀ ਰਾਤ ਬਚਨ ਉਲਾਸ ਹੁੰਦੇ ਰਹੇ। ਕਹਿਣ ਲੱਗੇ ਮਹਾਰਾਜ ਹੋਰ ਕੋਈ ਹੁਕਮ? ਕਹਿੰਦੇ ਮਹਾਰਾਜ ਹੋਰ ਹੁਕਮ ਤਾਂ ਕੋਈ ਨਹੀਂ, ਜਦੋਂ ਤੁਹਾਡੇ ਪਿਤਾ ਜੀ ਸੱਚਖੰਡ ਗਮਨ ਕਰਨ ਵਾਸਤੇ ਲਾਹੌਰ ਨੂੰ ਭਾਣਾ ਵਰਤਾਉਣ ਲਈ ਗਏ ਸੀ, ਤੁਹਾਡੀ ਉਮਰ ਬੜੀ ਛੋਟੀ ਸੀ, ਉਸ ਵੇਲੇ ਤੁਹਾਡੀ ਬਾਂਹ ਮੇਰੇ ਹੱਥਾਂ 'ਚ ਫੜਾ ਕੇ ਕਿਹਾ ਸੀ ਵੀ ਬਾਬਾ ਬੁੱਢਾ ਸਾਹਿਬ ਵੀ ਮੈਂ ਆਪਣੇ ਪੁੱਤਰ ਦੀ ਬਾਂਹ ਤੇਰੇ ਹੱਥ ਵਿੱਚ ਫੜਾਉਣਾ, ਵੀ ਸੰਭਾਲ ਤੈਂ ਕਰਨੀ ਹੈ, ਬਾਕੀ ਜੋ ਰੱਬੀ ਹੁਕਮ ਹੈ ਉਹਦੇ ਅਨੁਸਾਰ ਤਾਂ ਗੁਰਤਾਗਤੀ ਦੀ ਜੋਤ ਇਹਨਾਂ 'ਚ ਰਹੇਗੀ, ਪਰ ਤੂੰ ਨਾਲ ਤੇਰੀ ਜ਼ਿੰਮੇਵਾਰੀ। ਕਹਿੰਦੇ ਮਹਾਰਾਜ ਮੈਂ ਨਿਭਾ ਦਿੱਤੀ ਜਿੱਤ ਮੈਨੇ ਵੀ ਹੁਣ ਮੈਂ ਉਹ ਬੱਟਾ ਜਿਹੜਾ ਹੈ ਉਸੇ ਤਰ੍ਹਾਂ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪਣੀ ਚਾਹੁੰਦਾ। ਭਾਈ ਭਾਨੇ ਦਾ ਹੱਥ ਫੜਿਆ, ਕਹਿੰਦੇ ਮਹਾਰਾਜ ਜਿਵੇਂ ਮੈਂ ਤੁਹਾਡਾ ਹੱਥ ਫੜਿਆ ਸੀ ਮੇਰੇ ਅੱਖਾਂ ਦੇ ਸਾਹਮਣੇ, ਮੇਰੇ ਪੁੱਤਰ ਦਾ ਹੱਥ ਫੜ ਲਓ। ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ 'ਚ ਫੜਾਇਆ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਦੇ ਕੰਨ ਹੀ ਲੱਗੇ ਸੀ ਸਾਧ ਸਿੰਘ ਜੀ ਆਪ, ਚਾਰ ਜਣੇ ਲੱਗੇ ਸੀ, ਉਹਨਾਂ 'ਚ ਵਿਧੀ ਚੰਦ ਲੱਗਿਆ, ਭਾਈ ਭਾਨਾ ਜੀ ਲੱਗੇ। ਇੱਕ ਵਾਰੀ ਪਾਲਕੀ ਦੇ ਵਿੱਚ ਬੈਠੇ ਬਾਬਾ ਬੁੱਢਾ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਨੇ ਸੋਚਿਆ ਮੇਰੇ ਵਿਦਿਆ ਦਾਤੇ ਨੇ, ਮੈਂ ਇਹਨਾਂ ਕੋਲ ਅੱਖਰ ਪੜਿਆ ਕੁਛ ਵਿਦਿਆ ਦੇ, ਕੁਛ ਤਾਂ ਸੇਵਾ ਨਿਭਾਵਾਂ। ਪਾਲਕੀ ਨੂੰ ਮੋਢਾ ਲਾ ਲਿਆ, ਉਹਨਾਂ ਨੂੰ ਜਦੇ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਜੀ, ਉਸੇ ਵੇਲੇ ਪਾਲਕੀ ਦੇ ਰੋਕੋ ਪਾਲਕੀ, ਹੇ ਮਹਾਰਾਜ ਇਹ ਕਿਵੇਂ ਹੋ ਸਕਦਾ, ਗੁਰਤਾ ਗੱਦੀ ਦੇ ਮਾਲਕ ਹੋ ਤੁਸੀਂ। ਕਹਿੰਦੇ ਜਿਸ ਵੇਲੇ ਅਰਥੀ ਚੁੱਕੀ, ਕਹਿੰਦੇ ਬਾਬਾ ਉਦੋਂ ਤਾਂ ਪਾਲਕੀ ਦੇ ਹੇਠੋਂ ਮੇਰਾ ਮੋਢਾ ਕਢਾ ਦਿੱਤਾ ਸੀ, ਕਹਿੰਦੇ ਅੱਜ ਇਹ ਮੋਢਾ ਤੇਰੇ ਸੰਸਕਾਰ ਸਥਾਨ ਤੱਕ ਇਵੇਂ ਜਿਵੇਂ ਜਾਊਗਾ ਮੈਂ ਅਰਥੀ ਚੁੱਕ ਕੇ ਲੈ ਕੇ ਜਾਊਂਗਾ। ਬੜੇ ਪਿਆਰ ਦੀਆਂ ਗਾਥਾਂ ਨੂੰ ਗੁਰੂ ਤੇ ਗੁਰੂ ਕੇ ਸਿੱਖਾਂ ਦੀ। ਉਹ ਭਾਈ ਭਾਨਾ ਜੀ ਜਿਨ੍ਹਾਂ ਦਾ ਹੱਥ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ 'ਚ ਬਾਬਾ ਬੁੱਢਾ ਸਾਹਿਬ ਜੀ ਫੜਾ ਗਏ ਸਨ, ਤੇ ਉਹਨਾਂ ਦੇ ਅੱਗੇ ਜਿਹੜਾ ਪੁੱਤਰ ਹੋਇਆ ਉਹਦਾ ਨਾਮ ਸੀ ਸਰਵਣ। ਇਹ ਹੁਣ ਸਾਰੀ ਬਾਬਾ ਬੁੱਢਾ ਸਾਹਿਬ ਤੋਂ ਭਾਈ ਭਾਨਾ ਜੀ, ਭਾਈ ਭਾਨਾ ਤੋਂ ਅੱਗੇ ਸਰਵਣ ਜੀ ਹੋਏ।
ਸਰਵਣ ਸੁਣਿਓ ਜਸ ਜਿਹ ਸਮ ਸਰਵਣ।
ਭਾਈ ਸਾਹਿਬ ਜੀ ਕਹਿੰਦੇ ਆ ਕਿ ਜਿਵੇਂ ਸਰਵਣ ਦਾ ਜਸ ਸੁਣਿਆ ਵੀ ਉਹਨੇ ਮਾਤਾ ਪਿਤਾ ਦੀ ਸੇਵਾ ਕੀਤੀ ਸੀ ਅੰਧਲੇ ਅੰਧਲੀ ਦੀ, ਹੋਵੇ ਸਰਵਣ ਵਿਰਲਾ ਕੋਈ। ਸਰਵਣ ਸੁਣਿਓ ਜਸ ਸਮ ਸਰਵਣ, ਕਹਿੰਦੇ ਭਾਈ ਸਰਵਣ ਜੀ ਦਾ ਜਸ ਵੀ ਮੈਂ ਇਉਂ ਸੁਣਿਆ ਵੀ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਦੇ ਵਿੱਚ ਉਹ ਸਰਵਣ ਤੋਂ ਪਿੱਛੇ ਨਹੀਂ ਸਨ। ਇਹਨਾਂ ਚ ਸਰਵਣ ਵਾਲੇ ਗੁਣ ਸਨ।
ਸਤਿਗੁਰ ਸਿੱਖੀ ਕਹੋ ਵੱਡ ਭਾਰਾ,
ਸਤਿਗੁਰ ਸਿੱਖੀ ਦਾ ਬਹੁਤ ਵੱਡਾ ਭਾਰ ਜਿਹੜਾ ਇਹਨਾਂ ਨੇ ਨਿਭਾਇਆ ਹੈ।
ਸਰਬ ਸਹਾਰਿਓ ਭਾ ਜਗ ਭਾਰਾ,
ਸਾਰੇ ਸੰਸਾਰ ਦਾ ਭਾਰ ਇਹ ਸਹਾਰਨ ਕੀਤਾ ਹੈ।
ਜਿਨ ਕੇ ਉਪਜੋ ਪੁੱਤਰ ਜਲਾਲ,
ਉਹਨਾਂ ਦੇ ਸਾਸ ਜੀ ਪੁੱਤਰ ਜਿਹੜਾ ਅੱਗੇ ਸਰਵਣ ਜੀ ਦੇ ਪੈਦਾ ਹੋਇਆ ਇਹਦਾ ਨਾਮ ਸੀ ਜਲਾਲ। ਬਾਬਾ ਬੁੱਢਾ ਸਾਹਿਬ ਤੋਂ ਭਾਈ ਭਾਨਾ ਜੀ, ਭਾਨਾ ਜੀ ਤੋਂ ਸਰਵਣ ਜੀ, ਸਰਵਣ ਜੀ ਤੋਂ ਚੌਥੇ ਨੰਬਰ ਤੇ ਜਲਾਲ ਜੀ ਹੋਏ। ਭਾਈ ਸਾਹਿਬ ਨੇ ਤਾਂ ਇੱਥੇ ਨਹੀਂ ਦਿੱਤਾ, ਮੈਂ ਇੱਕ ਜਗ੍ਹਾ ਪੜ੍ਹਿਆ ਵੀ ਇਹ ਬਾਬਾ ਬੁੱਢਾ ਸਾਹਿਬ ਦੀ ਗੱਦੀ ਤੇ ਬਹੁਤ ਥੋੜਾ ਸਮਾਂ ਹੀ ਰਹਿ ਸਕੇ ਸੀ ਤੇ ਇਸ ਕਰਕੇ ਉਦੋਂ ਬਾਅਦ ਸਰੀਰ ਦਾ ਛੁੱਟ ਗਿਆ ਸੀ, ਇਹਨਾਂ ਦਾ ਭਾਣਾ ਵਰਤ ਗਿਆ ਸੀ। ਹਾਂਜੀ,
ਗੁਰਪਗ ਪ੍ਰੇਮ ਰੰਗ ਚੜ ਲਾਲ,
ਗੁਰੂ ਦੇ ਪ੍ਰੇਮ ਦਾ ਰੰਗ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਬਡਪਾਗਾ, ਬਹੁਤ ਵੱਡਾ ਨਾਮ ਦਾ ਰੰਗ ਚੜਿਆ ਸੀ ਭਾਈ ਜਲਾਲ ਜੀ ਨੂੰ।
ਬਹੁ ਸਿੱਖਾਂ ਕਹੁ ਗੁਰਮਤ ਦੀਨਸ,
ਬਹੁਤ ਸਾਰੇ ਸਿੱਖਾਂ ਨੂੰ ਗੁਰੂ ਦੇ ਨਾਲ ਜੋੜਿਆ ਇਹਨਾਂ ਨੇ।
ਮੇਲੇ ਪਹੁੰਚ ਨਰ ਮੁਕਤੀ ਕੀਨਸ,
ਜਿਹੜੇ ਇਹਨਾਂ ਦੇ ਕੋਲ ਪਹੁੰਚੇ ਉਹਨਾਂ ਨੂੰ ਮੁਕਤ ਤੱਕ ਪਹੁੰਚਾ ਦਿੱਤਾ ਬ੍ਰਹਮ ਗਿਆਨ ਦੇ ਕੇ।
ਜਿਸ ਕੋ ਪੁੱਤਰ ਨਾਮ ਕਹਿ ਝੰਡਾ,
ਉਹਨਾਂ ਦੇ ਪੁੱਤਰ ਅੱਗੇ ਹੋਇਆ ਪੰਜਵੇਂ ਨਾਂ ਤੇ ਝੰਡਾ ਜੀ, ਇਹਨਾਂ ਦਾ ਅੱਗੇ ਪੁੱਤਰ।
ਜਿਸ ਕੋ ਜਸ ਜਹਰ ਜਿਮ ਝੰਡਾ,
ਉਹਨਾਂ ਦਾ ਜਸ ਕਹਿੰਦੇ ਇਉਂ ਫੈਲਿਆ ਜਿਵੇਂ ਦੂਰ ਤੋਂ ਝੰਡਾ ਦਿਸਦਾ ਹੁੰਦਾ ਹੈ। ਬਾਬੇ ਬੁੱਢੇ ਸਾਹਿਬ ਦੀ ਵੰਸ਼ ਦੇ ਸਾਰੇ ਬ੍ਰਹਮ ਗਿਆਨੀ ਸਤਿਕਾਰਯੋਗ ਭਾਈ ਝੰਡਾ ਜੀ ਦਾ ਜਸ ਬੜਾ ਫੈਲਿਆ।
ਬ੍ਰਹਮਾਕਾਰ ਬਿਰਤ ਇੱਕ ਰਸਮ,
ਬ੍ਰਹਮਾਕਾਰ ਬਿਰਤੀ ਇੱਕ ਰਸ ਰਹਿੰਦੀ ਹਰ ਵਕਤ।
ਜਿਸਕੇ ਨਹੀਂ ਅਨਕਤਾ ਦ੍ਰਿਸ਼ਮ,
ਜਿਹਨਾਂ ਦੇ ਮਨ ਦੇ ਵਿੱਚ ਅਨਕਤਾ ਨਾਨਾਪਣ ਨਹੀਂ ਸੀ, ਨਨਤਪਣਾ ਨਹੀਂ ਹੈ ਸਾਧ ਸਿੰਘ ਜੀ, ਉਹਦੇ ਵਿੱਚ ਪਰਮਾਤਮਾ ਦਾ ਰੂਪ ਹੀ ਸਾਰਿਆਂ ਨੂੰ ਦੇਖਦੇ ਹੈ, ਬ੍ਰਹਮ ਗਿਆਨ ਐਸਾ ਦ੍ਰਿੜ ਹੈ।
ਇਨ ਤੇ ਸੁਤ ਗੁਰਦਿੱਤਾ ਹੋਵਾ,
ਇਹਨਾਂ ਦੇ ਸਾਸ ਜੀ ਭਾਈ ਗੁਰਦਿੱਤਾ ਜੀ ਹੋਏ। ਬਾਬਾ ਬੁੱਢਾ ਸਾਹਿਬ ਜੀ ਤੋਂ ਭਾਈ ਭਾਨਾ ਜੀ ਹੋ ਗਏ, ਭਾਈ ਭਾਨਾ ਜੀ ਤੋਂ ਸਾਸ ਜੀ ਅੱਗੇ ਸਰਵਣ ਜੀ ਹੋ ਗਏ, ਸਰਵਣ ਜੀ ਤੋਂ ਜਲਾਲ ਜੀ ਹੋ ਗਏ, ਜਲਾਲ ਜੀ ਤੋਂ ਝੰਡਾ ਜੀ ਹੋ ਗਏ, ਝੰਡਾ ਜੀ ਤੋਂ ਅੱਗੇ ਗੁਰਦਿੱਤਾ ਜੀ, ਛੇਵੇਂ ਥਾਂ ਤੇ ਸਾਸ ਜੀ ਹੋਏ ਹਨ।
ਗੁਰਸਿੱਖੀ ਜਿਨ ਮਾਰਗ ਜੋਵਾ,
ਗੁਰਸਿੱਖੀ ਦਾ ਰਸਤਾ ਜਿਨ੍ਹਾਂ ਨੇ ਦੇਖਿਆ ਚੰਗੀ ਤਰ੍ਹਾਂ, ਇਸ ਮਾਰਗ ਤੇ ਪੈਰ ਧਰਿਆ।
ਅੰਤ ਸਮੇਂ ਪਦ ਪਰਮ ਪਹੁੰਚਾ,
ਤੇ ਭਾਈ ਗੁਰਦਿੱਤਾ ਜੀ ਉਹ ਹਨ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਹੈ ਉਸ ਵੇਲੇ ਹਾਜ਼ਰ ਸਨ। ਇਹਨਾਂ ਨੂੰ ਬਚਨ ਹੋਇਆ ਸੀ ਕਿ ਸਾਤੋਂ ਬਾਅਦ ਤੁਹਾਨੂੰ ਛੱਡ ਦੇਣਗੇ, ਇਹਨਾਂ ਨੇ ਜਾ ਕੇ ਸਰੀਰ ਦਾ ਪਰਿਤਿਆਗਨ ਕੀਤਾ। ਭਾਈ ਰਾਮ ਕੌਰ ਜੀ 3 ਵਰਿਆਂ ਦੀ ਉਮਰ ਸੀ ਉਸ ਵੇਲੇ, ਇਕਲੌਤੇ ਬੇਟੇ ਸਨ ਇਹਨਾਂ ਦੇ। ਕਹਿੰਦੇ ਅੰਤ ਸਮੇਂ ਪਦ ਪਰਮ ਪਹੁੰਚਾ, ਸੱਚਖੰਡ ਜਾ ਪਹੁੰਚੇ ਬ੍ਰਹਮ ਗਿਆਨ ਕਰਕੇ।
ਬ੍ਰਹਮ ਗਿਆਨ ਮੈਂ ਜਿਸ ਮਨ ਰੁਚਾ,
ਬ੍ਰਹਮ ਗਿਆਨ ਦੇ ਵਿੱਚ ਜਿਨ੍ਹਾਂ ਦਾ ਹਰ ਵੇਲੇ ਲਗਾ ਰਿਹਾ ਹੈ।
ਰਾਮ ਕੁਆਇਰ ਉਪਜੋ ਤੇ ਨੰਦ,
ਇਹਨਾਂ ਦੇ ਘਰ 7ਵੇਂ ਥਾਂ ਤੇ ਬਾਬੇ ਬੁੱਢਾ ਸਾਹਿਬ ਜੀ ਤੋਂ ਭਾਈ ਸਾਹਿਬ ਜੀ ਨੇ ਜਿਹੜੀ ਤੁਸੀਂ ਪ੍ਰਸ਼ਨ ਕੀਤਾ ਗੁਰਸਿੱਖੋ ਕਿ ਰਾਮ ਕੌਰ ਜੀ ਕੌਣ ਸਨ, ਮੈਂ ਉਹਨਾਂ ਦੇ ਪੂਰਵਜਾਂ ਦਾ ਜਾਂ ਤੁਹਾਨੂੰ ਜਾ ਸੁਣਾਇਆ, ਇਹ ਉਹਨਾਂ ਦੇ ਪੂਰਵਜਾਂ ਦੀ ਬਾਬੇ ਬੁੱਢੇ ਸਾਹਿਬ ਤੱਕ ਕਹਾਣੀ ਲੈ ਗਏ। ਬਾਬਾ ਬੁੱਢਾ ਸਾਹਿਬ ਜੀ ਸੁੱਖੇ ਰੰਧਾਵੇ ਦੇ ਘਰ ਇਹਨਾਂ ਦੇ ਕੱਥੂ ਨੰਗਲ ਦੇ ਜਨਮ ਹੋਇਆ ਸੀ। 12 ਵਰਿਆਂ ਦੇ ਵਿੱਚ ਗੁਰੂ ਨਾਨਕ ਮਿਲੇ ਤੇ ਬ੍ਰਹਮ ਗਿਆਨ ਦਿੱਤਾ ਸੀ। ਇਹ ਗੁਰੂ ਨਾਨਕ ਸਾਹਿਬ ਤੋਂ ਕਿਰਪਾ ਦ੍ਰਿਸ਼ਟੀ ਚਲੀ ਆ ਰਹੀ ਹੈ ਤੇ ਇਹ ਇਹਨਾਂ ਦੇ ਘਰ 7ਵੇਂ ਥਾਂ ਤੇ ਭਾਈ ਰਾਮ ਕੌਰ ਜੀ ਹੋਏ।
ਜੀਵਨ ਮੁਕਤ ਸੋ ਜੁਗਤ ਆਨੰਦ,
ਜੀਵਨ ਮੁਕਤੀ ਦੀ ਜੁਗਤੀ ਚ ਬੜੇ ਆਨੰਦ ਦੇ ਸਹਿਤ ਰਹਿਣ ਵਾਲੇ ਆਨੰਦ ਦੇ ਵਿੱਚ।
ਨੇਤ ਨੇਤ ਜਿਸ ਬੇਦ ਬਤਾਵੇ,
ਜਿਹਨਾਂ ਨੂੰ ਨੇਤ ਨੇਤ ਨਾ ਇਤੀ ਵੀ ਮਨ ਵੀ ਉਹ ਨਹੀਂ ਹੈ, ਤਨ ਵੀ ਉਹ ਨਹੀਂ ਹੈ ਤੇ ਆਤਮਾ ਦਾ ਚਿੰਤਨ ਕਰਾਉਂਦਾ ਜਿਹੜਾ ਨੇਤ ਨੇਤ ਕਥੰਤ ਵੇਦਾ ਤੇ ਨੇਤ ਨੇਤ ਜਿਸ ਵੇਦ ਬਤਾਵੇ, ਉਹ ਆਤਮਾ ਨੂੰ ਨੇਤ ਨੇਤ ਕਿਹਾ ਵੇਦ ਨੇ ਤੇ ਇਸ ਪ੍ਰਕਾਰ ਉਹ ਆਤਮਾ ਦੀ ਸਿੱਖਿਆ ਤਾਂ ਕਰ ਸੀ ਇਹਨਾਂ ਨੂੰ।
ਨਿਤ ਅਖੰਡ ਜਿਸ ਪਦ ਲੇ ਬੁਲਾਵੇ,
ਅਖੰਡ ਇੱਕ ਰਸ ਜਿਹੜੀ ਬਿਰਤੀ 8 ਪੈਰਾਂ ਚ ਕਦੇ ਵੀ ਖੰਡਣ ਨਹੀਂ ਸੀ ਆਉਂਦੀ, ਇੱਕ ਰਸ ਅਰੂੜ ਬਿਰਤੀ ਰਹਿੰਦੀ ਸੀ ਇਹਨਾਂ ਦੀ।
ਤੁਰੀ ਅਵਸਥਾ ਚਿੱਤ ਅਰੂੜਾ,
ਇਹ ਸਾਸ ਜੀ ਤੁਰੀਆ ਅਵਸਥਾ ਇਹਨੂੰ ਕਹਿੰਦੇ ਨੇ, ਇਹਨੂੰ 7ਵੇਂ ਨੰਬਰ ਤੇ ਵੀ ਗਿਣਿਆ ਜਾਂਦਾ ਹੈ। ਜੇ ਇਹਦੀਆਂ ਅਵਸਥਾ ਸਾਰੀਆਂ ਸਾਸ ਜੀ ਸੁਭਿੱਛਾ ਸੁਵਿਚਾਰਨਾ ਤਨੁ ਮਾਨਸਾ ਸਤੁਆ ਪਤ ਅਸੰਗ ਸਖਤ ਪਦਾਰਥ ਭਾਵਨੀ ਤੁਰੀਆ ਤੇ ਦੂਸਰੇ ਸਾਸ ਜੀ ਗਿਣਤੀ ਦੇ ਵਿੱਚ ਜਿਵੇਂ ਦਸ ਦਿਸ਼ਾ ਵੀ ਗਿਣ ਹੁੰਦੀਆਂ ਨੇ ਚਾਰ ਦਿਸ਼ਾ ਵੀ ਗਿਣ ਹੁੰਦੀਆਂ ਤੁਰੀਆ ਅਵਸਥਾ ਨੂੰ ਚੌਥੇ ਨੰਬਰ ਤੇ ਵੀ ਗਿਣਿਆ ਤੀਨ ਵਿਆਪੈ ਜਗਤ ਕੋ ਤੁਰੀਆ ਪਾਵੈ ਕੋਏ ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ ਜਾਗਰਤ ਸੁਪਨ ਸੁਖੋਪਿਤ ਤੁਰੀਆ ਆਤਮ ਭੂਪਤ ਕੀ ਏ ਪੁਰੀਆ ਤੁਰੀਆ ਅਵਸਥਾ ਦੇ ਵਿੱਚ ਹਮੇਸ਼ਾ ਰਹਿਣ ਵਾਲੇ ਜਿੱਥੇ ਜਾ ਕੇ ਤੂੰ ਤੂੰ ਤੋਂ ਬਿਨਾ ਉੱਥੇ ਨਦੱਤਪਣਾ ਸਾਰਾ ਖਤਮ ਹੋ ਜਾਂਦਾ ਇੱਕ ਵਾਹਿਗੁਰੂ ਦਿਸਦਾ ਹੈ
ਬਿਨ ਸਤਿਗੁਰ ਜੋ ਸਭ ਕਹਿ ਗੋ ਗੂੜਾ ਬਿਨ ਸਤਿਗੁਰ ਜੋ ਸਭ ਕਹੋ ਗੂੜਾ
ਬਿਨਾਂ ਸਤਿਗੁਰੂ ਤੋਂ ਇਹ ਗੂੜਾ ਪਦ ਔਖਾ ਪਦ ਪ੍ਰਾਪਤ ਨਹੀਂ ਹੁੰਦਾ ਹੈ ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਣ ਉਥੋਂ ਪ੍ਰਾਪਤ ਹੁੰਦੀ ਹੈ
ਬਾਲਕ ਸਮਤਾ ਵੇਦ ਜੋ ਕਹੈ
ਵੇਦ ਕਹਿੰਦਾ ਇਹ ਅਵਸਥਾ ਦਾ ਮਾਲਕ ਬਾਹਰ ਤੇ ਕਿਰਿਆ ਬੱਚਿਆਂ ਵਰਗੀ ਹੋ ਜਾਂਦੀ ਹੈ ਜਿਵੇਂ ਨਿੱਕਾ ਜਿਹਾ ਬੱਚਾ ਹੈ ਬਸ ਉਹਦਾ ਕੋਈ ਬੈਰੀ ਨਹੀਂ ਕੋਈ ਮਿੱਤਰ ਨਹੀਂ ਖਾਣ ਪੀਣ ਦੇ ਵਿੱਚ ਥੋੜਾ ਬਹੁਤ ਹੈ ਉਹਦੀ ਖੇਡਾਂ ਦੇ ਵਿੱਚ ਹੈ ਮਿੱਟੀ ਦੀਆਂ ਗਾਰੇ ਦੀਆਂ ਖੇਡਾਂ ਬਣਾ ਲਈਆਂ ਢਾ ਦਿੱਤੀਆਂ ਇਹਦੇ ਕਰਤ ਬੱਚਿਆਂ ਵਾਲੇ ਹੋ ਜਾਂਦੇ ਨੇ
ਜਿਸ ਮੈਂ ਸਦਾ ਵਰਤ ਤੋਂ ਰਹੇ
ਉਹਦੇ ਵਿੱਚ ਹਮੇਸ਼ਾ ਵਰਤਦਾ ਰਹਿੰਦਾ ਹੈ
ਕੁਛ ਕੁ ਚਰਿੱਤਰ ਕਹੇ ਤਿਸ ਕੇਰਾ
ਹਾਂਜੀ ਕਹਿੰਦੇ ਥੋੜਾ ਜਿਹਾ ਚਰਿੱਤਰ ਮੈਂ ਉਹਨਾਂ ਦਾ ਤੁਹਾਨੂੰ ਦੱਸ ਦਿੰਦਾ ਕੁਛ ਸਾਖੀਆਂ ਕਹਿੰਦਾ ਹਾਂ ਭਾਈ ਸਾਹਿਬ ਕਹਿੰਦੇ
ਜਥਾ ਸਰੂਪ ਸੁਭਾਉ ਭਲੇਰਾ
ਜਿਹਾ ਜਿਹਾ ਉਹਨਾਂ ਦਾ ਸਰੂਪ ਸੀ ਸਰੀਰ ਕਿਹਾ ਜਾ ਸੀ ਸੁਭਾਅ ਕਿਹਾ ਜਾ ਸੀ ਮੈਂ ਦੋ ਗੱਲਾਂ ਤੁਹਾਨੂੰ ਦੱਸਦਾ
ਉਤੀ ਥੂਲਤਾ ਤਨ ਸਭ ਥਾਨਨ
ਭਾਈ ਸਾਹਿਬ ਦਾ ਸਰੀਰ ਜਿਹੜਾ ਥੂਲਤਾ ਨਾ ਮੈਂ ਅਸਥੂਲਪਣਾ ਮੋਟਾ ਸੀ ਸਰੀਰ ਸਾਰਿਆਂ ਅੰਗਾਂ ਕਰਕੇ ਹੀ ਮੋਟੇ ਸੀ ਇਹ ਨੀ ਹੈ ਵੀ ਇਕੱਲੀ ਗਰਦਨ ਮੋਟੀ ਆ ਜਾਂ ਲੱਤਾਂ ਮੋਟੀ ਕਹਿੰਦੇ ਸਾਰਾ ਸਰੀਰ ਹੀ ਮੋਟਾ ਸੀ ਭਾਈ ਸਾਹਿਬ ਦਾ
ਲੰਬੋਦਰ ਲਿਹੋ ਪਰਮ ਗਜਨਾਨਨ
ਕਹਿੰਦੇ ਜੇ ਇਹਨਾਂ ਦੇ ਵਧੇ ਹੋਏ ਢਿੱਡ ਦੀ ਸਮਾਨਤਾ ਦੇਣੀ ਹੋਵੇ ਤਾਂ ਜਿਵੇਂ ਗਣੇਸ਼ ਦਾ ਢਿੱਡ ਜਾ ਬਾਹਰ ਨੂੰ ਦਿਸਦਾ ਕਹਿੰਦੇ ਐ ਭਾਈ ਸਾਹਿਬ ਦਾ ਢਿੱਡ ਥੋੜਾ ਜਾ ਬਾਹਰ ਨੂੰ ਦਿਸਦਾ ਸੀ
ਸਹਿਜ ਸੁਭਾਇਕ ਬੋਲਣ ਬਣੇ
ਹਾਂ ਇੱਕ ਗੱਲ ਸੀ ਜਿਹੜਾ ਸੋਤੇ ਸਿੱਧ ਵੀ ਬੋਲਦੇ ਸੀ ਉਹ ਵੀ ਬਾਕ ਸੱਤ ਹੋ ਜਾਂਦਾ ਸੀ ਇਹਨਾਂ ਦਾ
ਬੁਰਾ ਕੇ ਭਲਾ ਖੁਰੇ ਤਤਸ਼ਿਨ
ਕਹਿੰਦੇ ਚਾਹੇ ਬਚਨ ਬੁਰਾ ਨਿਕਲ ਗਿਆ ਚਾਹੇ ਨਿਕਲ ਗਿਆ ਭਲਾ ਤਤਸ਼ਿਨ ਜਲਦੀ ਦੇ ਕੇ ਪੂਰਾ ਹੋ ਜਾਂਦਾ ਸੀ
ਇੱਕ ਦਿਨ ਇੱਕ ਰਾਹਕ ਘਰ ਮਾਹੀ
ਭਾਈ ਸਾਹਿਬ ਕਹਿੰਦੇ ਇੱਕ ਦਿਨ ਇੱਕ ਜ਼ਿਮੀਂਦਾਰ ਆ ਗਿਆ ਇਹਨਾਂ ਦੇ ਕੋਲ ਉਹਦੇ ਘਰ ਦੇ ਵਿੱਚ ਕੀ ਸੀ ਦੱਸਦੇ ਨੇ
ਬਹੁ ਨਰ ਕੋ ਭੋਜਨ ਕੀਏ ਖਿਆਹੀ
ਉਹਦੇ ਘਰ ਦੇ ਵਿੱਚ ਖਿਆ ਸੀ ਹੁਣ ਦੇਖੋ ਇਹ ਪਦ ਪੁਰਾਣੇ ਨੇ ਸਾਰੇ ਇੱਕ ਹੁੰਦਾ ਵਿਆਹ ਇੱਕ ਹੁੰਦਾ ਖਿਆ ਹੁਣ ਕਥਾ ਤੋਂ ਬਿਨਾਂ ਇਹ ਗੱਲਾਂ ਕਿਵੇਂ ਖੁੱਲ ਜਾਂਦੀ ਵੀ ਖਿਆ ਕਿਹਨੂੰ ਕਹਿੰਦੇ ਜੀ ਵਿਆਹ ਤਾਂ ਸੁਣਿਆ ਸੀ ਕਿਹਾ ਤਾਂ ਸੁਣਿਆ ਨੀ ਵਿਆਹ ਹੁੰਦੀ ਹੈ ਖੁਸ਼ੀ ਤੇ ਜੰਮੇ ਦੀ ਸ਼ਾਦੀ ਹੁੰਦੀ ਹੈ ਉਹਦੀ ਖੁਸ਼ੀ ਹੁੰਦੀ ਹੈ ਵਿਆਹ ਦੇ ਵਿੱਚ ਖੁਸ਼ੀ ਹੁੰਦੀ ਹੈ ਜੰਮਣ ਦੀ ਖੁਸ਼ੀ ਹੁੰਦੀ ਖਿਆ ਜਿਹੜਾ ਹੁੰਦਾ ਜਦੋਂ ਕੋਈ ਮਰ ਜਾਵੇ ਜਾਂ ਮਰੇ ਪਏ ਤਾਂ ਬਰਸੀ ਦਾ ਦਿਨ ਹੋਵੇ ਉਹਨੂੰ ਸਾਸ ਵੀ ਕਹਿੰਦੇ ਸੀ ਫਲਾਨੇ ਦੇ ਖਿਆ ਹੈ ਆ ਹੁਣ ਤਾਂ ਹਗਮਾ ਹਗੁਮਾ ਖਬਰ ਨਹੀਂ ਕਿਹੜੇ ਕਿਹੜੇ ਸ਼ਬਦ ਵਰਤਣ ਲੱਗ ਗਏ ਉਦੋਂ ਖਿਆ ਕਹਿੰਦੇ ਸੀ ਇਹਨੂੰ ਕਿਸੇ ਜ਼ਿਮੀਂਦਾਰ ਦੇ ਬਜ਼ੁਰਗ ਦਾ ਖਿਆ ਸੀ ਜਾਣੀ ਉਹਦਾ ਮਰੇ ਦਾ ਦਿਨ ਸੀ
ਰਾਮ ਕੁਆਰ ਕੇ ਟਿਗਲੇ ਗਏ
ਉਹਨੇ ਭੋਜਨ ਤਿਆਰ ਕਰਕੇ ਬਹੁਤ ਸੁੰਦਰ ਖੀਰ ਬਣਾਈ ਉਸਦੇ ਖੰਡ ਪਾਈ ਤੇ ਚੰਗੀ ਤਰ੍ਹਾਂ ਬਣਾ ਕੇ ਬਾਸਮਤੀ ਚੌਲ ਬਹੁਤ ਹੀ ਸਵਾਦ ਖੀਰ ਬਣਾ ਕੇ ਭਾਈ ਸਾਹਿਬ ਕੋਲ ਲੈ ਗਏ
ਪਾਇਸ ਸਿਤਾ ਕ੍ਰਿਤ ਇੱਕ ਮਏ
ਰਸ ਅੰਮ੍ਰਿਤ ਖੀਰ ਕਿਹਾਲੀ ਜਿਵੇਂ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਲੰਗਰ ਚ ਬਣਦੀ ਉਹਦੇ ਚ ਫਿਰ ਘੀ ਵੀ ਪਾਇਆ ਖੰਡ ਪਾਈ ਹੈ ਬੜੇ ਸਵਾਦਲ ਖੀਰ ਬਣਾਈ
ਜਾਏ ਅਗਾਰੀ ਥਾਲ ਟਕਾਏ
ਭਾਈ ਰਾਮਕਾਰ ਜੀ ਦੇ ਅੱਗੇ ਖਾਲਸਾ ਰੱਖ ਦਿੱਤਾ ਭਰਿਆ ਹੋਇਆ
ਰੁਚ ਤੋਂ ਸਵਾਦਲ ਕਰ ਕਰ ਖਾਏ
ਬੜਾ ਆਨੰਦ ਲੈ ਕੇ ਖਾ ਰਹੇ ਹਨ ਛਕ ਰਹੇ ਹਨ
ਪੁਨਹ ਪਾਨ ਕਰ ਸ਼ੀਤਲ ਪਾਨੀ
ਪਾਣੀ ਪੀਤਾ ਫਿਰ ਹੱਥ ਸੁੱਚੇ ਕੀਤੇ ਜੀ
ਰਾਖ ਸੋ ਤਬ ਬੋਲਿਓ ਬਾਨੀ
ਫਿਰ ਬਿਰਤੀ ਥੋੜੀ ਜੀ ਹੇਠਾਂ ਤਾਰ ਕੇ ਕਹਿੰਦੇ ਉਹ ਭਾਈ ਤੂੰ ਜਿਹੜੀ ਖੀਰ ਲੈ ਆ ਮੇਰੇ ਵਾਸਤੇ ਇਹ ਤੇਰੇ ਘਰ ਕੀ ਹੋਇਆ ਜਿਹੜੇ ਕਰਕੇ ਮੈਨੂੰ ਇਹ ਖੀਰ ਇੰਨੀ ਸਵਾਦ ਖਿਲਾ ਦਿੱਤੀ ਤੈਂ ਕੀ ਹੈ ਤੇਰੇ ਘਰ ਫੇਰ ਤੇਰੀ ਅਰਦਾਸ ਕਰਨੀ ਹੈ ਮੈਂ
ਨੀਕੋ ਭੋਜਨ ਕਰਕੇ ਲਿਆਏ
ਇੰਨਾ ਵਧੀਆ ਭੋਜਨ ਲੈ ਆਇਆ ਕਹਿੰਦਾ ਦਸ ਵਜੇ ਤੇਰੀ ਅਰਦਾਸ ਕਰੀਏ
ਕਾਰਨ ਕਵਨ ਸੋ ਦੇਹੋ ਸੁਣਾਏ
ਮੈਨੂੰ ਕਾਰਨ ਦੱਸ ਦੇ ਮੈਂ ਫਿਰ ਉਹ ਕਾਰਨ ਸਮਝਾ
ਹੱਥ ਜੋੜ ਤਨ ਕਹਿਓ ਬਜਾਈ
ਉਹ ਜ਼ਿਮੀਂਦਾਰ ਹੱਥ ਜੋੜ ਕੇ ਕਹਿੰਦਾ ਹੇ ਮਹਾਂਪੁਰਸ਼ੋ
ਉਦੋਂ ਖਿਆ ਭੋਜਨ ਸਮਦਾਈ
ਕਹਿੰਦਾ ਮੇਰੇ ਘਰ ਖਿਆ ਸੀ ਭਾਈ ਸਾਹਿਬ ਨੂੰ ਸੋਝੀ ਹੋ ਨੀ ਰਹੀ ਵੀ ਖਿਆ ਕੀ ਹੁੰਦਾ ਵਿਆਹ ਕੀ ਹੁੰਦਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਸਗਾਈ ਆਏ ਸੀ ਨਾ ਲਾਲ ਚੰਦ ਲੈ ਕੇ ਆਇਆ ਸੀ ਤੇ ਭਾਈ ਗੁਰਦਾਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਮੇਰਾ ਏਦੋਂ ਵੱਡਾ ਇੱਕ ਨੰਬਰ ਪੁੱਤਰ ਰਹਿੰਦਾ ਵੀ ਪਹਿਲਾਂ ਉਹਨੂੰ ਪੁੱਛ ਕੇ ਆਓ, ਪਹਿਲਾਂ ਨੰਬਰ ਉਸਦਾ। ਤੇ ਭਾਈ ਗੁਰਦਾਸ ਜੀ ਉਹਦੇ ਕੋਲ ਗਏ, ਅਣੀ ਰਾਏ ਉਹਨਾਂ ਦਾ ਨਾਂ ਸੀ, ਉਹ ਵੀ ਬ੍ਰਹਮ ਗਿਆਨੀ ਸੀ ਜਨਮ ਤੋਂ ਹੀ। ਅਟਲ ਰਾਏ ਜੀ ਇਹ ਐਸੇ ਗੁਰੂ ਕੇ ਪੁੱਤਰ, ਖਬਰ ਹੈ ਕਿਹੜੇ ਕਿਹੜੇ ਯੋਗੀ ਯੋਗਾਂ ਦੀ ਤਪੱਸਿਆ ਕਰਕੇ ਤਾਂ ਇਕੱਠੇ ਹੋਏ ਵੀ ਸੀ। ਭਾਈ ਸਾਹਿਬ ਜੀ ਕਹਿੰਦੇ ਵੀ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਨੇ ਭੇਜਿਆ ਵੀ ਤੁਹਾਨੂੰ ਸ਼ਗਨ ਆਇਆ ਆ ਤੇ ਤੁਹਾਡੀ ਸਗਾਈ ਕਰਨੀ ਹੈ। ਕਹਿੰਦੇ ਕੀ ਹੁੰਦੀ ਹੈ ਇਹ ਕਿਰਾਏ ਦਾ ਕੀ ਲਾਭ ਹੁੰਦਾ ਭਾਈ ਸਾਹਿਬ ਜੀ? ਕਹਿੰਦੇ ਮੈਨੂੰ ਤਾਂ ਪਤਾ ਨਹੀਂ ਵੀ ਸਗਾਈ ਕੀ ਹੁੰਦੀ ਹੈ, ਵੀ ਮੈਨੂੰ ਦੱਸੋ ਵੀ ਇਹ ਕਿਰਾਏ 'ਤੇ ਕੀ ਬਣਦਾ ਹੈ? ਕਹਿੰਦੇ ਸਾਹਿਬਜ਼ਾਦੇ ਇਹਦੇ ਨਾਲ ਸੰਤਾਨ ਉਤਪਤੀ ਹੁੰਦੀ ਹੈ ਤੇ ਫਿਰ ਪਰਿਵਾਰ ਵੱਧਦਾ। ਕਹਿੰਦਾ ਮੈਂ ਨਹੀਂ ਇਹ ਪਰਿਵਾਰ ਵਧਾਉਣਾ, ਕਹਿੰਦਾ ਮੈਂ ਫਸ ਜੂ ਉਹਦੇ 'ਚ, ਨਿਆਣੇ ਪਾਲੂੰਗਾ ਕਿ ਮੈਂ ਨਾਮ ਜਪੂੰਗਾ। ਕਹਿੰਦਾ ਮੈਂ ਨਹੀਂ ਇਹ ਕੰਮ ਕਰਨਾ, ਜਾ ਕੇ ਕਹਿ ਦੇ ਗੁਰੂ ਸਾਹਿਬ ਨੂੰ ਅਤੇ ਮੈਂ ਇਹੋ ਜਿਹੇ ਝੰਝਟ 'ਚ ਨਹੀਂ ਪੈਣਾ ਮੈਨੂੰ। ਮਹਾਰਾਜ ਹੱਸ ਪਏ, ਕਹਿੰਦੇ ਭਾਈ ਇਹ ਇਹਨਾਂ ਬੰਧਨਾਂ ਤੋਂ ਉੱਪਰ ਮੁਕਤ ਤੋ। ਇਸ ਕਰਕੇ ਇਹ ਅਵਸਥਾ ਹੈ ਸਾਹਿਬ। ਹੁਣ ਭਾਈ ਸਾਹਿਬ ਜੀ ਨੂੰ ਜਦੋਂ ਦੱਸਿਆ, ਉਹਨੇ ਕਿਹਾ ਵੀ ਖਿਆ ਸੀ ਜੀ ਮੇਰੇ ਪਿਤਾ ਦਾ। ਤੇ ਭਾਈ ਸਾਹਿਬ ਨੂੰ ਉਸ ਵੇਲੇ ਬਿਰਤੀ ਇੰਨੀ ਅਰੂੜ ਹੈ ਲੱਗੇ ਅਰਦਾਸ ਕਰਨ, ਫਿਰ
ਅਗਰ ਆਪ ਕੇ ਪੂਰਵ ਲੈ ਆਇਓ,
ਤਾਂ ਤੁਹਾਡੇ ਤਾਂ ਲੈ ਕੇ ਆਇਆ ਮਹਾਰਾਜ, ਇਹ
ਬਾਇਸ ਸਿਤਾ ਕਿਰਤ ਜੋ ਖਾਇਓ,
ਕੀ ਲੈ ਕੇ ਆ ਜਿਹੜਾ ਤੁਸੀਂ ਖਾਧਾ?
ਅਦਕ ਪ੍ਰਸੰਨ ਹੋਏ ਬਚ ਕਹਿਓ।
ਕਹਿੰਦਾ ਵਾਹ ਵੀ ਵਾਹ, ਚੰਗਾ ਫੇਰ ਤਾਂ ਬਹੁਤ ਵਧੀਆ ਗੱਲ ਹੋਈ ਜੇ ਤੂੰ ਇਸ ਤਰ੍ਹਾਂ ਲਿਆਇਆ।
ਜਿਸਮੇ ਸਵਾਦ ਹਮੇ ਬਹੁ ਲਹਿਓ,
ਕਹਿੰਦੇ ਮੈਨੂੰ ਬੜਾ ਆਨੰਦ ਆਇਆ, ਫਿਰ ਮੈਂ ਬਚਨ ਕਰਦਾ ਹਾਂ।
ਯਾ ਚੇਖਿਆ ਗ੍ਰਾਮ ਮੈਂ ਨੀਤ,
ਕਹਿੰਦੇ ਵੀ ਪਿੰਡ ਦੇ ਵਿੱਚ ਹੁਣ ਖਿਆ ਹੀ ਹੁੰਦੇ ਰਹਿਣ, ਕਹਿੰਦੇ ਤੁਸੀਂ ਖੀਰਾਂ ਖਵਾਉਂਦੇ ਰਹੋ, ਇਹ ਵਧੀਆ ਭੋਜਨ ਲਿਆਂਦਾ, ਕਹਿੰਦੇ ਤੁਸੀਂ ਖਿਆ ਹੀ ਹੁੰਦੇ ਰਹਿਣ। ਉਹ ਸੋਚਿਆ ਹੀ ਨੀ ਵੀ ਇਹ ਮਰਨ ਨੂੰ ਕਹਿੰਦੇ ਨੇ ਭਾਈ ਸਾਹਿਬ ਨੇ, ਸੋਤੇ ਸਿੱਧ ਬਚਨ ਨਿਕਲ ਗਿਆ ਹੈ।
ਆਹਾਰ ਸੁਭੀਤ,
ਇਸ ਕਰਕੇ ਕਹਿੰਦੇ ਚੰਗਾ ਗੁਰਸਿੱਖਾਂ ਨੂੰ ਤੁਸੀਂ ਸੇਵਾ ਕਰਦੇ ਰਹੋਗੇ, ਫਿਰ
ਬਾਕ ਬਦਨ ਤੇ ਇਹ ਬਖਾਨਾ,
ਜਦੋਂ ਬਚਨ ਰਸਨਾ ਤੋਂ ਇਉਂ ਕਹਿ ਦਿੱਤਾ,
ਸਹਿਜ ਸਵਾਇਕ ਬ੍ਰਿਤੀ ਸਮਾਨਾ,
ਬ੍ਰਿਤੀ ਸਮਾਨ ਸੀ ਭਾਈ ਸਾਹਿਬ ਦੀ।
ਤਿਸ ਦਿਨ ਤੇ ਮ੍ਰਿਤ ਨਰ ਹੋਏ ਏਕ,
ਉਸ ਦਿਨ ਤੇ ਇੱਕ ਬੰਦਾ ਰੋਜ਼ ਮਰਨ ਲੱਗ ਗਿਆ ਉੱਥੇ ਰਵਿਦਾਸ ਨਗਰ ਚ। ਭਾਈ ਸਾਹਿਬ ਦਾ ਬਚਨ ਨਿਕਲ ਗਏ ਤੀਰ ਰਸਨਾ ਤੋਂ।
ਗਮਨੇ ਜੰਪੁਰ ਜਬ ਹੈ ਅਨੇਕ,
ਜਦੋਂ ਅਨੇਕਾਂ ਜੰਪੁਰੀ ਨੂੰ ਜਾਣ ਗਏ, ਇੱਕ ਦੀ ਅਰਥੀ ਦੂਜੇ ਰੋਜ਼ ਹੀ ਮਤਲਬ ਇੱਕ ਮਰਦ ਹੈ। ਇਸ ਪਿੰਡ ਦੇ ਵੀ ਤਾਂ ਮਚ ਗਈ ਹਾਹਾਕਾਰ ਵੀ ਬਣਿਆ ਕੀ ਹੈ ਇਹ,
ਪਰਿਉ ਗ੍ਰਾਮ ਹੈ ਰੌਰਾ ਤਬ ਹੋ,
ਪਿੰਡ ਦੇ ਵਿੱਚ ਰੌਲਾ ਪੈ ਗਿਆ, ਇਹ ਬਣ ਕੀ ਗਿਆ ਹੈ।
ਕਹਾ ਭਇਓ ਮਿਲ ਭਖ ਹੈ ਸਭ ਹੋ,
ਸਾਰੇ ਮਿਲ ਕੇ ਕਹਿੰਦੇ ਹੋਇਆ ਕੀ ਹੈ ਇਹ,
ਕੌਣ ਗ੍ਰਾਮ ਨੇ ਦੋਸ਼ ਕਮਾਇਓ,
ਇਹ ਪਿੰਡ ਦੇ ਵਿੱਚੋਂ ਕੀ ਅਪਰਾਧ ਹੋ ਗਿਆ, ਨਗਰ ਦੇ ਕੋਲੋਂ ਦੋਸ਼ ਕੀ ਹੋ ਗਿਆ ਹੈ।
ਜਿਸ ਤੇ ਦੁਖਦ ਸਮਾਂ ਅਸ ਆਇਓ,
ਜਿਸ ਤੇ ਇੰਨਾ ਦੁਖਦਾਈ ਸਮਾਂ ਆ ਗਿਆ ਸਾਡੇ ਨਗਰ ਦੇ ਉੱਤੇ, ਏਡਾ ਭਾਰ ਹੋ ਗਿਆ।
ਸਭ ਮਹਿ ਤਿਸ ਰਾਹਕ ਨੇ ਕਹਿਓ,
ਇੱਕ ਜ਼ਿਮੀਂਦਾਰ ਨੇ ਉਸ ਵੇਲੇ ਸਾਧ ਸਿੰਘ ਜੀ ਕਿਹਾ ਹੈ, ਜਿਹਦੇ ਘਰ ਇਹ ਕੁਛ ਹੋਇਆ ਸੀ। ਸਾਧ ਸਿੰਘ ਜੀ ਚੰਡੀਗੜ੍ਹ ਦੇ ਕੋਲ ਮੋਟੇ ਮਾਜਰਾ ਪਿੰਡ ਹੈ, ਇੱਥੇ ਵੀ ਸਾਧ ਸਿੰਘ ਜੀ 20 ਤੋਂ ਲੈ ਕੇ 25-30 ਵਰੇ ਤੱਕ ਦੇ ਨੌਜਵਾਨਾਂ ਦੀ ਮੌਤ ਲਗਾਤਾਰ ਹੁੰਦੀ ਰਹੀ, ਸਾਰੇ ਹਾਹਾਕਾਰ ਮਚ ਗਈ ਸਾਡੇ ਇਲਾਕੇ ਚ। ਬੜੇ ਅਖੰਡ ਪਾਠ ਕਰਾਏ, ਸਭ ਕੁਛ, ਸੰਤ ਬਾਬਾ ਅਜੀਤ ਸਿੰਘ ਨਸਲ ਪੁਰਾਣਿਆਂ ਦੇ ਕੋਲ ਗਏ, ਕਹਿੰਦੇ ਮਹਾਰਾਜ ਜੀ ਪਿੰਡ ਚ ਕਹਿਰ ਵਰਤ ਗਿਆ, ਪਤਾ ਨੀ ਕੀ ਹੋਇਆ। ਕਹਿੰਦੇ ਭਾਈ ਅਖੰਡ ਪਾਠ ਕਰਾਓ, ਕਹਿੰਦੇ ਜੀ ਅਸੀਂ ਤਾਂ ਅਖੰਡ ਪਾਠ ਦੀ ਲੜੀ ਚਰਾ ਕੇ ਰੱਖੀ ਹੈ। ਕਹਿੰਦੇ ਨਹੀਂ ਸਾਹੂ, ਅਖੰਡ ਪਾਠ ਨਹੀਂ ਹੋਇਆ, ਬਿਜ਼ਨਸ ਹੋਇਆ ਹੋਊਗਾ। ਪਾਠੀ ਭੇਜੇ ਬਾਬਾ ਜੀ ਨੇ, ਅਖੰਡ ਪਾਠ ਤੇ ਅਰਦਾਸ ਆਪ ਕੀਤੀ। ਜਿਹੜਾ ਸਾਹ ਸੀ ਉਸ ਦਿਨ ਪ੍ਰਾਣੀ ਨੌਜਵਾਨ ਮਰ ਰਿਹਾ ਸੀ ਨਾ, ਉਹ ਅੱਜ ਵੀ ਜਿਉਂਦਾ। ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਚ, ਪਾਤਸ਼ਾਹ ਤੂੰ ਗੁਰਤਾ ਗੱਦੀ ਦਾ ਮਾਲਕ ਹੈ, ਇਹ ਪਿੰਡ ਦੇ ਉੱਤੋਂ ਜੇ ਗਲਤੀ ਵੀ ਹੋ ਗਈ ਤਾਂ ਖਿਮਾ ਕਰ, ਇਹ ਨੌਜਵਾਨਾਂ ਤੇ ਐਸਾ ਭਾਣਾ ਵਰਦਾ, ਅੱਜ ਵੀ ਜਾ ਕੇ ਸਾਰੇ ਪਿੰਡ ਨੂੰ ਦੇਖ ਲਓ, ਉਹ ਮਹਾਂਪੁਰਖਾਂ ਉਹਨੂੰ ਪੁੱਛੋ ਵੀ ਸੰਤ ਕੀ ਹੁੰਦਾ, ਜਿਹੜੇ ਕਹਿੰਦੇ ਸੰਤ ਹੁੰਦੇ ਹੀ ਨਹੀਂ ਉਹਨਾਂ ਨੂੰ ਪੁੱਛੋ, ਮੋਟੇ ਮਾਜਰੇ ਵਾਲਿਆਂ ਨੂੰ, ਅੱਜ ਉਹਦੀ ਜਾਗ ਦੀ ਮਿਸਾਲ ਹੈ, ਮੈਂ ਉੱਥੇ ਕਥਾ ਕਰਕੇ ਆਇਆ। ਤੋ ਇਸ ਕਰਕੇ ਭਾਈ ਸਾਹਿਬ ਦੇ ਤੇ ਉਹਨੂੰ ਰਾਹਕ ਜਿਹੜਾ ਸਾਰੇ ਇਕੱਠ ਦੇ ਵਿੱਚ ਬੋਲਿਆ ਉਹ ਲੱਗਿਆ ਦੱਸਣ। ਫਿਰ
ਸੁਣੋ ਹੇ ਤਵੇਂ ਇੱਕ ਅਸਲ ਹੈ,
ਕਹਿੰਦਾ ਵੀ ਇਹਦਾ ਕਾਰਨ ਤਾਂ ਮੈਨੂੰ ਇਉਂ ਲੱਗਦਾ ਹੈ,
ਖਿਆ ਭਇਓ ਜਿਸ ਦਿਵਸ ਹਮਾਰੇ,
ਜਿਸ ਦਿਨ ਮੇਰੇ ਪਿਤਾ ਦਾ ਖਿਆ ਹੋਇਆ ਸੀ, ਭਾਵ ਉਹ ਮੈਂ ਬਰਸੀ ਮਨਾਈ ਸੀ,
ਕਰਕੇ ਪਾਇਸ ਜਿਤਾ ਸਿਤਾ ਆਹਾਰੇ,
ਮੈਂ ਆਹਾਰ ਲਿਆਂਦਾ ਸੀ, ਉਹ ਆਹਾਰ ਜਿਹੜਾ ਭੋਜਨ ਛੱਕ ਕੇ ਭਾਈ ਸਾਹਿਬ ਜੀ ਨੇ ਕਹਿਤਾ ਖਿਆ ਹੀ ਹੁੰਦੇ ਰਹਿਣ, ਤੇ ਉਹ ਲੱਗ ਗਏ ਖਿਆ ਹੋਣ। ਕਹਿੰਦੇ ਫਿਰ ਹੁਣ ਕੀ ਕਰੀਏ? ਕਹਿੰਦੇ ਹੁਣ ਮਿਲ ਕੇ ਯਤਨ ਕਰੋ। ਇੱਕ ਹੋਰ ਪੜ੍ਹ ਦੋ ਮੇਰੇ ਨਾਲ ਮਿਲ ਗਏ।
ਨੀਕੇ ਬਾਲ ਵਿਸਾਲ ਪੁਰਾਇਓ
ਤੇ ਇਹ ਮੈਂ ਨੀਕੇ ਥਾਲ ਵਿਸਾਲ ਪੁਰਾਇਆ ਮੈਂ ਲੈ ਕੇ ਆਇਆ ਸੀ
ਰਾਮ ਕੁਆਰ ਭਾਈ ਕੋ ਖਵਾਇਓ
ਭਾਈ ਸਾਹਿਬ ਨੂੰ ਖਵਾਇਆ ਸੀ
ਸਹਿ ਸੁਹਾਗ ਮੁਖ ਤੇ ਪਰਾਹੀ
ਇਹ ਮੁਖ ਤੇ ਉਹਨਾਂ ਨੇ ਬਚਨ ਕਹਿ ਦਿੱਤਾ
ਗੋਵੋ ਗ੍ਰਾਮ ਵਿਖੇ ਨਿਤ ਖਿਆਹੀ
ਨਿਤ ਗ੍ਰਾਮ ਚ ਖਿਆ ਹੁੰਦੇ ਨੇ ਕਹਿੰਦੇ ਹੁਣ ਤਾਂ ਖਿਆ ਹੁੰਦੇ ਰਹਿਣਗੇ ਜਿੰਨਾ ਚਿਰ ਉਹ ਆਪਣੀ ਰਸਨਾ ਤੋਂ ਬਚਨ ਨਾ ਬਦਲ ਲੈਣ ਫਿਰ ਸਾਧ ਸਿੰਘ ਜੀ ਕਿਸੇ ਬੱਚੇ ਦਾ ਸ਼ਗਨ ਕੀਤਾ ਉਹਦੀ ਸ਼ਾਦੀ ਰੱਖੀ ਫਿਰ ਖੀਰ ਬਣਾਈ ਫਿਰ ਲੈ ਕੇ ਗਏ ਫਿਰ ਭਾਈ ਸਾਹਿਬ ਨੇ ਕਹਿਣਾ ਚੰਗਾ ਹੁਣ ਸ਼ਾਦੀਆਂ ਹੁੰਦੀਆਂ ਤਾਂ ਮਰਨ ਤੋਂ ਹਟੇ ਸੀ ਉਹਦੀ ਇਹ ਸਾਖੀ ਕੱਲ ਨੂੰ ਆਏਗੀ ਆਓ ਇੱਥੇ ਸਮਾਪਤੀ ਸਾਧ ਸਿੰਘ ਜੀ ਪੁੱਲਾਂ ਚੁੱਕਾਂ ਦੀ ਖਿਮਾ ਕਰਨੀ ਬਹਿਸ ਤਾਂ ਬੁੱਧਵਾਰ ਨੂੰ ਇੱਕ ਨਾ ਇੱਕ ਕੋਈ ਨਾ ਕੋਈ ਸਿਹਤ ਬਾਰੇ ਵੀ ਹੁੰਦੀ ਹੈ ਉਹ ਹੁਣ ਸਮਾਂ ਹੋ ਗਿਆ ਅੱਜ ਅਗਲੇ ਬੁੱਧਵਾਰ ਕਰ ਲਵਾਂਗੇ ਖਾਸ ਕਰਕੇ ਜਿਹੜੇ ਸ਼ੂਗਰ ਦੇ ਲਈ ਇੱਕ ਸਿਹਤ ਵਿਗਿਆਨ ਨੇ ਅਤੇ ਨਵੀਂ ਇੱਕ ਕਾਢ ਕੱਢੀ ਹੈ ਉਹ ਸਾਧ ਸਿੰਘ ਜੀ ਉਹਨਾਂ ਦੇ ਵਿਚਾਰ ਜਿਹੜੀ ਆ ਉਹਨਾਂ ਨੇ ਕਈ ਥਾਂ 'ਤੇ ਅਜਮਾਇਸ਼ ਵੀ ਕੀਤੀ ਆ ਉਹ ਸਫਲ ਹੋਈ ਦੱਸਦੇ ਹੈ ਗੁਰੂ ਕਿਰਪਾ ਕਰੇ ਉਹਦੀ ਵਿਚਾਰ ਅਗਲੇ ਬੁੱਧਵਾਰ ਕਰ ਲਵਾਂਗੇ ਆਹ ਹੁਣ ਇੱਥੇ ਸਮਾਪਤੀ ਹੈ ਢਾਡੀ ਸਿੰਘ ਸਾਹਿਬਾਨਾਂ ਨੇ ਬੜਾ ਸੁੰਦਰ ਇਤਿਹਾਸ ਭਾਈ ਸਾਹਿਬ ਜੀ ਵਰਣਨ ਕਰਨ ਲੱਗੇ ਹੈ ਔਰ ਇਹਨਾਂ ਨੇ ਆਪਣੇ ਬਚਪਨ ਦੀ ਉਹ ਕਹਾਣੀ ਜਿਹੜੀ ਮੈਨੂੰ ਤਾਂ ਭੁੱਲੀ ਹੋਈ ਸੀ ਮੈਂ ਨਹੀਂ ਸੀ ਸਿਆਣਦਾ ਅਤੇ ਇਹਨਾਂ ਨੇ ਆਪਣੀ ਉਹ ਜਦ ਤੋਂ ਬਚਪਨ ਇਹ ਆਪਣੀ ਮਾਤਾ ਦੇ ਨਾਲ ਆਉਂਦੇ ਰਹੇ 1981 ਵਿੱਚ ਮੈਂ ਇਸ ਇਲਾਕੇ ਦੇ ਵਿੱਚ ਪਹਿਲੀ ਵਾਰ ਗਿਆ ਜਿਸ ਇਲਾਕੇ ਦੇ ਵਿੱਚ ਢਾਡੀ ਸਿੰਘ ਸਾਹਿਬਾਨ ਅਤੇ ਬਹੁਤ ਧੰਨਵਾਦ ਅਤੇ ਆਓ ਹੁਣ ਇੱਥੇ ਸਮਾਪਤੀ ਢਾਡੀ ਸਿੰਘ ਸਾਹਿਬਾਨਾਂ ਤੋਂ ਲਾਹਾ ਪ੍ਰਾਪਤ ਕਰਾਂ
ਸਹਿਜ ਸੁਭਾਇਕ ਮੁਖ ਤੇ ਪਰਾਹੀ ਹੋਵੋ ਗ੍ਰਾਮ ਵਿਖੇ ਨਿਤ ਖਿਆਹੀ
ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਸਮਰੱਥ ਅਗਮ ਪੂਰਨ ਮੋਹਿ ਮਾਇਆ ਤਾਰ ਅੰਧਰੂਪ ਮਹਾਪਿਆਨ ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ